ज्ञानेंजन गुर दिया ज्ञान अंधेर बिना हर कृपा ते संत बेटिया नानक मन पर यही कुल ते प्रगट होए ताही कुल को ना पुन द्वादश गुरिंड को मेरी है पुरना
मार्ग खर्ज तुम्हें न दिया कौन कर्म ए जो तुम किया दास कहो निज मुख से गुर के करो चोरियां फिर तुम दुर के
परम सत्कार योग हाजरीन साध संगत जी इस पावन पवित्र सचखंड दरबार की हाजरी भरते हुए दास की हाजरी प्रवान करन दे वास्ते सब माई भाई प्रेम सत्कार न गज के आखो धन श्री सतगुरु राम सिंह जी
धन श्री सतगुरु राम सिंह जी
आप वटभागे हो जो के दूर नेड़े तो अपने सारे दुनियावी कारोबार दे कमां दा त्याग करदे होए सारी दिहाड़ी दी शरीरक थकावट दी ना प्रवाह करदे होए इस समय नू इन्हां सवासां नू इस संसारक जीवन यात्रा नू इन्हां कलयुग दियां घोर भयानक घड़ियां नूं सफल करन दे वास्ते साध संगत दे रूप च बैठ के साध संगत दे दर्शन नाम सिमरन दी प्राप्ति सतगुरु जी दे हुक्म दे अनुसार इन्हां मनुखी मनां नूं ज्ञान दी प्राप्ति करके सफल होण दे वास्ते गुरबाणी गुरु उपदेश गुर इतिहास ते विचार करन दा सुभाग समा प्राप्त होया है। जदों आप धर्म ग्रंथां नूं पढ़ोगे उपदेश करदे हन
ऋण रिप अगन त्रणास मझारी करे बिलम ना समाप छान कन्या दान धर्म अरंबे विद्या पढ़ने थन से ल्यान
राजनीति इस गल का स्पष्टीकरण करती है ऐ श्रोता जनों ऋण रिप अगण त्रणास मझारी करे बिलम ना समा पछान ऐ पई श्रोता जनों जे तुसा किसे कोलों कर्जा लिया पैसे लए ने ते दे दिओ सत्संग च देर ना करो क्यों इन्हां दा सवासां दा की पता सत्संग च जे वो ऋण वो कर्जा रह गया उसने किसी नूं माफ नहीं करना सत्संग च भाव देना पवेगा भावें संसारक संबंधी बन के ਭਾਵੇਂ ਕੋਈ ਸੰਸਾਰਕ ਪਸ਼ੂ ਬਣ ਕੇ ਸਾਧਸੰਗਤ ਚ, ਇੱਥੋਂ ਤੱਕ ਗੱਲ ਤੁਰਪੜ ਜਾਂਦੀ ਗੁਰੂ ਦੇ ਪਿਆਰੇ। ਕਿਸੇ ਚਲੋ ਆਪ ਇਹੋ ਜਿਹੀ ਕੰਟਰੀ ਚ ਬੈਠੇ ਹੋ ਜਿੱਥੇ ਕਿ ਇਹਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਸਾਡੇ ਕਿਸੇ ਦਾ ਕੋਈ ਪਸ਼ੂ ਮਰ ਜਾਂਦਾ ਹੈ ਨਾ, ਹਮਦਰਦੀ ਦੇ ਵਾਸਤੇ ਜਾਂਦੇ ਹਾਂ ਤੇ ਸਾਰਿਆਂ ਤੋਂ ਪਹਿਲਾਂ ਗੱਲ ਇਹ ਜਾ ਕੇ ਆਖਣੇ ਵੀ ਭਾਈ ਉਹਦਾ ਲੈਣਾ ਦੇਣਾ ਇੰਨਾ ਸੀ ਸਾਧ ਸੰਗਤ ਚ, ਉਹਦਾ ਲੈਣਾ ਦੇਣਾ ਇੰਨਾ ਸੀ, ਉਹ ਆਪਣਾ ਦੇਖ ਖਤਮ ਹੋ ਗਿਆ ਗੁਰੂ ਦੇ ਪਿਆਰਿਓ। ਇੱਥੇ ਹੀ ਨਹੀਂ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਵਾਜੇ ਸਤਿਕਾਰੇ ਸੰਤ ਜਵਾਹਰ ਸਿੰਘ ਜੀ ਹੋਏ ਨੇ ਸਾਧ ਸੰਗਤ ਚ। ਸਤਿਗੁਰਾਂ ਕਿਰਪਾ ਕੀਤੀ ਕਿ ਤੁਹਾਡਾ ਜੀਵਨ ਮੈਂ ਤੁਹਾਡੇ ਅੱਗੇ ਰੱਖਾਂਗਾ। ਹੁਣ ਮੈਂ ਮਿਸਾਲ ਸਿਰਫ ਦੇਣ ਲੱਗਾ। ਕਹਿੰਦੇ ਨੇ ਸੰਤਾਂ ਜਵਾਹਰ ਸਿੰਘ ਦਾ ਸਰੀਰਕ ਬੁਢੇਪਾ ਆ ਗਿਆ। ਇੱਕ ਉਹਨਾਂ ਦਾ ਬੱਚਾ ਸੀ, ਪੁੱਤਰ ਸੀ, ਅੱਗੋਂ ਪੋਤਰੇ ਵੀ ਸਨ, ਪਰ ਸੰਤ ਜਵਾਹਰ ਸਿੰਘ ਬਹੁਤ ਕੰਮ ਕਰਿਆ ਕਰਨ ਸਾਧ ਸੰਗਤ ਚ। ਕਿਸੇ ਨੇ ਆਖਿਆ ਸੰਤ ਜੀ ਤੁਸੀਂ, ਤੁਹਾਡਾ ਪੁੱਤਰ ਹੈ ਪੋਤਰੇ ਨੇ, ਤੁਸੀਂ ਸੁੱਖ ਲਵੋ, ਹੁਣ ਸਾਰਾ ਕੰਮ ਆਹ ਦੁਨਿਆਵੀ ਕਾਰੋਬਾਰ ਦਾ ਸਾਰਾ ਤੁਸੀਂ ਨੱਠੇ ਭੱਜੇ ਫਿਰਦੇ ਤੇ ਉਹਨੂੰ ਫਿਕਰ ਹੀ ਨਹੀਂ ਕਿਸੇ ਗੱਲ ਦਾ, ਚਿੰਤਾ ਨਹੀਂ ਕਿਸੇ ਗੱਲ ਦੀ, ਉਹ ਸੁੱਖ ਲੈਂਦਾ ਪਿਆ। ਸੰਤ ਜਵਾਹਰ ਸਿੰਘ ਕਹਿਣ ਲੱਗੇ ਭਾਈ ਇਹਦੇ ਚ ਕੋਈ ਰਾਜ ਹੈ ਕਿਸੇ ਗੱਲ ਦੇ ਵਿੱਚ। ਅਖੇ ਮਹਾਰਾਜ ਰਾਜ ਕੀ ਹੈ, ਤੁਸੀਂ ਇਹ ਚੁੱਪ ਕਰਕੇ ਬਹਿ ਜਾਓਗੇ ਤੇ ਆਪ ਹੀ ਕੰਮ ਕਰਨ ਲੱਗ ਪਏਗਾ, ਉਹਨੂੰ ਫਿਕਰ ਲੱਗੇਗਾ, ਹੁਣ ਉਹਦਾ ਸਾਰਾ ਕਾਰੋਬਾਰ ਹੋ ਹੀ ਜਾਂਦਾ ਤਾਂ ਉਹਨੂੰ ਕੀ ਫਿਕਰ ਹੈ ਕਿਸੇ ਗੱਲ ਦੀ। ਸੰਤ ਕਹਿਣ ਲੱਗੇ ਨਹੀਂ ਇਹ ਨਹੀਂ ਗੱਲ ਹੈ, ਇਹ ਹੋਰ ਕਿਹੜੀ ਗੱਲ ਹੈ। ਸੰਤ ਇੱਥੇ ਤੱਕ ਅਪੜ ਗਏ ਹਨ ਸਾਧ ਸੰਗਤ ਚ। ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਨਾ, ਰਾਵੀ ਦਰਿਆ ਤੋਂ ਘੋਨੇਵਾਲ ਪਿੰਡ ਇਹਨਾਂ ਦੀ ਭੈਣ ਵਿਆਹੀ ਸੀ। ਜਦੋਂ ਸੰਤਾਂ ਦੇ ਮਨ ਦੀ ਅਵਸਥਾ ਬਣੀ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਆਪਣੇ ਕੇਸ ਪਿਛਾਣ ਸੁੱਟ ਲੈਣੇ, ਚਰਨਾਂ ਵਿੱਚ ਪੌਵੇ ਪਾ ਲੈਣੇ, ਹੱਥ 'ਚ ਮਾਲਾ ਫੜ ਲੈਣੀ, ਆਪਣੀ ਭੈਣ ਨੂੰ ਮਿਲਣ ਦੇ ਵਾਸਤੇ ਰਾਵੀ ਦਰਿਆ ਪਾਰ ਕਰਕੇ ਘੋਨੇਵਾਲ ਜਾਣ ਦੀ ਤਿਆਰੀ ਕਰ ਲੈਣੀ। ਨਾਮਧਰੀ ਇਤਿਹਾਸ ਇਹ ਲਿਖਦਾ ਜਿੰਨੇ ਵੀ ਪੰਜਾਬ ਦੇ ਵਿੱਚ ਦਰਿਆ ਵਗਦੇ ਨੇ, ਜਿਹੜਾ ਰਾਵੀ ਦਰਿਆ ਹੈ ਨਾ, ਇਹਦਾ ਵੇਗ ਸਭ ਤੋਂ ਤੇਜ਼ ਹੈ ਸਾਧ ਸੰਗਤ ਚ, ਬਹੁਤ ਤੇਜ਼ੀ ਨਾਲ ਚੱਲਦਾ। ਜਦੋਂ ਸੰਤ ਜੀ ਮਹਾਰਾਜ ਨੇ ਇੱਥੋਂ ਲੰਘਣਾ ਨਾ, ਕੋਈ ਪਤਾ ਨਾ ਲੱਗਣਾ ਧਰਤੀ ਜਾਣ ਕੇ ਪਾਣੀ ਤੇ ਜਾਂਦੇ ਨੇ ਪਏ ਸਾਧ ਸੰਗਤ ਚ, ਉਦੋਂ ਤੁਰ ਕੇ ਲੰਘ ਜਾਣਾ ਪਾਣੀ ਤੋਂ ਗੁਰੂ ਦੇ ਪਿਆਰੇ। ਇਸ ਸਟੇਜ ਤੇ ਪੜੇ ਹਨ ਸਾਧ ਸੰਗਤ ਚ, ਇਹ ਨਾ ਪਤਾ ਪਾਣੀ ਤੇ ਤੁਰਦੇ ਨੇ ਪਏ, ਇਹ ਨੀ ਪਤਾ ਧਰਤੀ ਤੇ ਤੁਰਦੇ ਨੇ ਪਏ ਸਾਧ ਸੰਗਤ ਚ। ਵੇਖਣਾ ਜਦੋਂ ਜਾਣਾ ਨਾ ਪਾਰ ਲੰਘ ਤੇ ਵੇਖਣਾ, ਹੈਰਾਨ ਹੋ ਜਾਣਾ ਵੀ ਇਸ ਵੇਲੇ ਨਾ ਕੋਈ ਇਹ ਮਲਾਹ ਆਏ, ਨਾ ਕੋਈ ਬੇੜੀ ਪੈਂਦੀ, ਬਾਬਾ ਕਿੱਥੋਂ ਲੰਘ ਆਇਆ। ਹੁਣ ਦਰਸ਼ਨ ਕਰਤੇ ਇੱਥੇ ਤੱਕ ਅਪੜ ਗਏ ਸੀ ਸਾਧ ਸੰਗਤ ਜੀ। ਫੇਰ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਮੇਲ ਇਹਨਾਂ ਦਾ ਨਾ ਪੰਨਵੀਂ ਹੋਇਆ ਸਾਧ ਸੰਗਤ ਚ। ਜਦੋਂ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਾਸੋਂ ਇਹਨਾਂ ਨੇ ਭਜਨ ਪੁੱਛਿਆ ਨਾ, ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਨਾਮ ਸਿਮਰਨ ਇਹ ਕਦੋਂ ਤੇ ਕਿੰਨਾ ਚਿਰ ਕਰਨਾ, ਜਿਵੇਂ ਆਪਾਂ ਸਧਾਰਨ ਗੱਲ ਪੁੱਛ ਲੈਂਦੇ ਹਾਂ, ਕਦੋਂ ਤੇ ਕਿੰਨਾ ਚਿਰ ਕਰਨਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਹਿ ਸੁਭਾਅ ਕਹਿੰਦੇ ਨੇ ਜਵਾਹਰ ਸਿੰਘ ਜਿੰਨਾ ਚਿਰ ਸਰੀਰ ਅੱਗ ਦੀ ਭੇਟਾਂ ਨੂੰ ਹੋਈਆਂ ਉਹਨਾਂ ਚ ਕਰੀ ਜਾਣਾ ਸਾਧ ਸੰਗਤ ਚ, ਜਿਹਨਾਂ ਚ ਅੱਗ ਦੀ ਭੇਟਾਂ ਨਾ ਹੋ ਜਾਂਦਾ ਉਹਨਾਂ ਚ ਕਰੀ ਜਾਣਾ। ਸੱਜਣੋ ਮੈਂ ਸੰਤਾਂ ਦੀ ਸਟੇਜ ਦੱਸਣਾ ਪਿਆ ਸਿਮਰਨ ਕਰਨ ਦੀ ਸਾਧ ਸੰਗਤ ਚ। ਆਖਰੀ ਸਮਾਂ ਆ ਗਿਆ, ਸਾਰੇ ਆਪਣੇ ਪਰਿਵਾਰਕ ਸੰਬੰਧੀ ਰਿਸ਼ਤੇਦਾਰ ਬੁਲਾ ਲਏ, ਜਿਹੜੇ ਆਪਣੇ ਸ਼ਰਧਾਲੂ ਪ੍ਰੇਮੀ ਸੀ ਉਹ ਸਾਰੇ ਬੁਲਾ ਲਏ ਤੇ ਕਹਿਣ ਲੱਗੇ ਮੇਰੀ ਗੱਲ ਦਾ ਧਿਆਨ ਨਾਲ ਸੁਣ ਲਿਓ, ਜੇ ਤੂੰ ਉਸ ਤਰ੍ਹਾਂ ਕਰਿਓ ਜੇ, ਇਹ ਦੱਸੋ ਇਹ ਪਹਿਲੀ ਤੇ ਗੱਲ ਇਹ ਹੈ ਵੀ ਮੈਨੂੰ ਰੋਇਓ ਜੇ ਕੋਈ ਨਾ ਸਾਧ ਸੰਗਤ ਚ। ਪਹਿਲੀ ਗੱਲ ਸੰਤਾਂ ਨੇ ਆ ਕੇ ਗੁਰੂ ਦੇ ਪਿਆਰੇ, ਕਿਉਂਕਿ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਵਾਪਰੇ, ਜੋ ਹਟੋ ਹਟ ਬਿਕਾਏ ਰੋਵੋ ਤੇ ਸਾਖਤ ਪੁਰਸ਼ਾਂ ਨੂੰ ਜਿਹੜੇ 84 ਲੱਖ ਜੂਨ ਚ ਪੈ ਗਏ ਨੇ ਸਾਧ ਸੰਗਤ ਚ, ਦੂਜੇ ਨੂੰ ਕਾਹਦਾ ਰੋਂਦੇ ਗੁਰੂ ਦੇ ਪਿਆਰੇ, ਜਿਹੜੇ ਆਪਣੇ ਜੀਵਨ ਸਵਾਰ ਕੇ ਚੱਲੇ ਨੇ ਸਾਧ ਸੰਗਤ ਜੀ, ਉਹਨੇ ਕਿਉਂ ਰੋਣਾ ਗੁਰੂ ਦੇ ਪਿਆਰੇ। ਇੱਕ ਗਾਦੂ ਜੀ ਗੱਲ, ਜਦੋਂ ਮੈਂ ਸਰੀਰ ਛੱਡਣਾ ਨਾ ਐ ਜਿਹੜੇ ਨਾ ਮੇਰੇ ਆ ਦੋ ਉਂਗਲਾਂ ਤੇ ਅੰਗੂਠ, ਇਹ ਹਿਲਦਾ ਰਹਿਣਾ, ਮੇਰੀ ਨਬਜ਼ ਚੱਲਦੀ ਰਹਿਣੀ ਹੈ, ਮੇਰੀ ਜ਼ੁਬਾਨ ਚੱਲਦੀ ਰਹਿਣੀ ਹੈ ਸਾਧ ਸੰਗਤ ਚ। ਇੱਥੇ ਸੰਗਤ ਸਪੜਦੀ ਹੈ, ਇਹ ਚੱਲਦੀ ਰਹਿੰਦੀ। ਪਰਿਵਾਰ ਕਹਿੰਦਾ ਸੰਤ ਜੀ ਸਾਨੂੰ ਕੌਣ ਸਾੜਨ ਦੇਵੇਗਾ, ਤੁਹਾਡੀ ਕਰਮ ਕਿਰਿਆ ਕੌਣ ਕਰਨ ਦੇਵੇਗਾ। ਜਦੋਂ ਤੁਹਾਡੀ ਨਬਜ਼ ਵੀ ਚੱਲਦੀ ਹੈ ਪਈ, ਤੁਹਾਡੀ ਉਂਗਲਾਂ ਵੀ ਚੱਲਦੀਆਂ ਨੇ ਪਈਆਂ, ਤੇ ਤੁਹਾਡੀ ਨਬਜ਼ ਵੀ ਚੱਲਦੀ ਹੈ ਪਈ ਤੇ ਰਸਾਂ ਵੀ ਚੱਲਦੀ ਹੈ ਪਈ, ਤੇ ਕੌਣ ਸਾਨੂੰ ਸਾੜਨ ਦੇਵੇਗਾ ਸਰੀਰ ਨੂੰ। ਕਹਿੰਦੇ ਮੈਂ ਇਸ ਵਾਸਤੇ ਤੁਹਾਨੂੰ ਇਕੱਠਿਆਂ ਕੀਤਾ ਸਾਰਿਆਂ ਨੂੰ, ਇਸ ਵਕਤ ਮੈਂ ਕਹਿੰਦਾ ਪਿਆ ਤੁਹਾਨੂੰ ਸਾਰਿਆਂ ਨੂੰ ਪਿਆ। ਅਖੇ ਫਿਰ ਜੇ ਸਾਨੂੰ ਕੋਈ ਪੁੱਛੇ ਤੇ, ਅਖੇ ਜੇ ਕੋਈ ਪੁੱਛੇਗਾ ਨਾ, ਤੇ ਜਿੱਦਣ ਮੈਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆ ਕੇ ਦਰਸ਼ਨ ਕੀਤੇ ਸਨ, ਉਹਨਾਂ ਦੇ ਕੋਲੋਂ ਨਾਮ ਲਿਆ ਸੀ ਨਾ, ਤੇ ਮੈਂ ਪੁੱਛਿਆ ਸੀ ਸੱਚੇ ਪਾਤਸ਼ਾਹ ਇਹਦਾ ਤਾਂ ਆਪ ਜੀ ਨੇ ਕਿਰਪਾ ਕੀਤੀ ਹੈ, ਇਹ ਕਦੋਂ ਤੇ ਕਿੰਨਾ ਚਿਰ ਕਰਨਾ? ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਸੀ ਜਿੰਨਾ ਚਿਰ ਇਹ ਸਰੀਰ ਅਗਨ ਭੇਟਾ ਨਹੀਂ ਕਰ ਦਿੰਦੇ ਉਨਾ ਚਿਰ ਕਰੀ ਜਾਣਾ, ਤੇ ਮੈਂ ਸਤਿਗੁਰਾਂ ਦਾ ਬਚਨ ਪੂਰਾ ਕਰਨਾ, ਸਾਧ ਸੰਗਤ ਚ ਪੂਰਾ ਬਚਨ ਕਰਨਾ। ਇਸ ਵਾਸਤੇ ਇਹ ਜਿਹੜਾ ਕਿ ਮੇਰਾ ਸਰੀਰ ਹੈ ਨਾ, ਇਹ ਮੇਰੀ ਜ਼ੁਬਾਨ ਤੇ ਮੇਰੇ ਆ ਉਂਗਲਾਂ ਤੇ ਮੇਰੀ ਨਬਜ਼ ਚਾਹਦੇ, ਤੁਸੀਂ ਸੰਸਕਾਰ ਕਰ ਦਿਓ। ਜੇ ਇਹ ਨਾ ਸਮਝੋ ਬਾਬਾ ਜਿਉਂਦਾ ਪਿਆ ਸਾਧ ਸੰਗਤ ਚ, ਇਸ ਸਟੇਜ ਤੇ ਸਾਨੂੰ ਜਵਾਹਰ ਸਿੰਘ ਆਪਣੇ ਗੁਰੂ ਦੇ ਪਿਆਰੇ। ਮੈਂ ਪ੍ਰਾਰਥਨਾ ਕਰਦਾ ਸਾਂ ਪਿਆ, ਜਦੋਂ ਕਿਸੇ ਨੇ ਆਖਿਆ ਭਈ ਸੰਤ ਜੀ ਤੁਹਾਡਾ ਪੁੱਤਰ ਹੈ ਪੋਤਰੇ ਨੇ ਤੇ ਸਾਰੇ ਦਿਨ ਤੁਸੀਂ ਨੱਠੇ ਭੱਜੇ ਫਿਰਦੇ ਹੋ, ਉਹ ਸੁੱਖ ਲੈਂਦੇ ਹੋ, ਉਹਨੂੰ ਫਿਕਰ ਕਿਸ ਗੱਲ ਦਾ ਨਹੀਂ ਗਾ। ਤੇ ਸੰਤ ਕਹਿਣ ਲੱਗੇ ਭਾਈ ਗੁਰਮੁਖੋ, ਪਿਛਲੀ ਜੂਨ ਦੇ ਵਿੱਚ ਨਾ ਅਸੀਂ ਦੋਵੇਂ ਤਪੱਸੀ ਸਾਂ, ਮੇਰਾ ਤੇ ਮੇਰਾ ਪੁੱਤਰ ਸਾਧ ਸੰਗਤ ਚ। ਮਿਸਾਲਾਂ ਬਹੁਤ ਨੇ ਪਰ ਮੈਂ ਤੁਹਾਨੂੰ ਕੋਈ ਦੇਖ ਕੇ ਆਪਣੇ ਇਤਿਹਾਸ ਨੂੰ ਤੋੜ ਲੈਣਾ। ਸਾਧ ਸੰਗਤ ਜੀ ਅਸੀਂ ਦੋਵੇਂ ਤਪੱਸੀ ਸਾਂ, ਉਜਾੜ ਬੀਆ ਬਣ ਜੰਗਲ ਚ ਤਪ ਕਰਦੇ ਸਾਂ। ਤਪ ਕਰਦੇ ਕਰਦੇ ਇਹ ਜਿਹੜਾ ਤਪੱਸੀ ਹੈ ਨਾ, ਇਹਦੇ ਕੋਲੋਂ ਮੈਂ ਇੱਕ ਰੁਪਈਆ ਲੈ ਲਿਆ ਸੀ। ਕਿਸੇ ਲੋੜ ਹੋਣੀ ਜ਼ਰੂਰਤ ਪੈ ਜਾਂਦੀ ਕਿਸੇ ਨਾ ਕਿਸੇ ਸੰਸਾਰ ਦੇ ਵਿੱਚ, ਉਹਦਾ ਰੁਪਈਆ ਸੀ ਨਾ ਮੇਰੇ ਕੋਲ ਦਿੱਤਾ ਨਹੀਂ ਗਿਆ। ਫਿਰ ਭਾਉਂ ਕੇ ਸਾਧ ਸੰਗਤ ਚ ਪਿਛਲੇ ਜਨਮ ਦੇ ਵਿੱਚ ਉਹ ਤਪੱਸੀ ਦੇ ਹੋਣ ਦੇ ਕਾਰਨ ਮੇਰੇ ਕੋਲ ਦਿੱਤਾ ਨਹੀਂ ਗਿਆ, ਨਾ ਦੇਣ ਦੇ ਕਾਰਨ ਇਹਨੇ ਮੇਰੇ ਘਰ ਆ ਕੇ ਪੁੱਤਰ ਦਾ ਜਨਮ ਲੈ ਲਿਆ ਸਾਧ ਸੰਗਤ ਚ, ਮੈਂ ਇਹਦਾ ਪਿਓ ਬਣ ਗਿਆ। ਉਹ ਜਿਹੜਾ ਇੱਕ ਰੁਪਈਆ ਇਹਦੇ ਕੋਲ ਮੈਂ ਲੈ ਕੇ ਖਾਧਾ ਨਾ, ਉਦੋਂ ਮੈਂ ਹੱਕ ਦੇਣਾ ਪਿਆ ਸਾਧ ਸੰਗਤ ਚ, ਉਦੋਂ ਮੈਂ ਹੱਕ ਦੇਣਾ ਪਿਆ ਗੁਰੂ ਦੇ ਪਿਆਰੇ। ਮੈਂ ਪ੍ਰਾਰਥਨਾ ਕਰਦਾ ਸਾਂ ਪਿਆ, ਸ਼ਾਸਤਰ ਕੀ ਕਹਿੰਦਾ ਪਿਆ, ਸ਼ਾਸਤਰ ਕਹਿੰਦਾ ਰਿਣ ਰਿਪ ਅਗਨ ਤ੍ਰਿਣਾਸ ਮਝਾਰੀ, ਜੇ ਤੁਸਾਂ ਕਿਸੇ ਕੋ ਕਰਜ਼ਾ ਤੇ ਦੇ ਦਿਓ ਫਿਰ ਗੁਰੂ ਦੇ ਪਿਆਰ ਰੱਖੋ ਨਾ ਸਾਧ ਸੰਗਤ ਚ। ਇਹ ਦੂਜੀ ਗੱਲ, ਰਿਪ ਕਹਿੰਦੇ ਨੇ ਦੁਸ਼ਮਣ ਨੂੰ ਸਾਧ ਸੰਗਤ ਚ। ਇੱਕ ਦੁਸ਼ਮਣ ਉਹ ਹੈ ਆਹ ਜਿਹੜੇ ਦੁਨਿਆਵੀ ਦੁਸ਼ਮਣ ਨੇ ਸਾਧ ਸੰਗਤ ਚ, ਸੱਜਣ ਮਿੱਤਰ ਭੈਣ ਭਰਾ ਸੰਸਾਰ ਚ ਬੜੇ ਬਣ ਜਾਂਦੇ ਨੇ, ਪਰ ਇੱਥੇ ਸ਼ਾਸਤਰਕਾਰ ਕਹਿੰਦਾ ਪਿਆ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖਣੀ ਬੂਝੈ ਤੇ ਕੋਈ ਨਾ ਸੁਣੈ ਪੁਕਾਰਾ। ਮਹਾਤਮਾ ਇਹ ਉਪਦੇਸ਼ ਕਰਦੇ ਨੇ ਪਏ ਸੱਜਣੋ, ਇਹਨਾਂ ਵਾਸ਼ਨਾਂ ਨੂੰ ਰੋਕਣ ਦੇ ਵਾਸਤੇ, ਇਹਨਾਂ ਵਾਸ਼ਨ ਨੂੰ ਕੰਟਰੋਲ ਕਰਨ ਵਾਸਤੇ ਚਿਰ ਨਾ ਲਾਓ, ਕਰ ਲਓ ਸਾਧ ਸੰਗਤ ਚ। ਇਹ ਨਾ ਆਖੋ ਕੋਈ ਗੱਲ ਨਹੀਂ ਲੈ ਲਈ ਆਨੰਦ ਫਿਰ ਕਰ ਲਾਂਗੇ ਸਾਧ ਸੰਗਤ, ਇਹ ਨਾ ਆਖੋ ਗੁਰੂ ਦੇ ਪਿਆਰੇ, ਕਿਉਂਕਿ ਇਸ ਮਨ ਨੇ ਇਹਨਾਂ ਵਾਸ਼ਨਾਂ ਨੇ, ਜੇ ਤੁਸੀਂ ਆਖੋਗੇ ਨਾ ਵੀ ਇਹਨਾਂ ਨੂੰ ਵਿਸ਼ਿਆਂ ਦੇ ਨਾਲ, ਇਹਨਾਂ ਨੂੰ ਵਿਕਾਰਾਂ ਦੇ ਨਾਲ, ਇਹਨਾਂ ਨੂੰ ਧਨ ਦੇ ਨਾਲ, ਮਾਇਕੀ ਪਦਾਰਥਾਂ ਰਝਾ ਲਵਾਂਗੇ ਤਾਂ ਨਹੀਂ ਰਜਣਾ ਸਾਧ ਸੰਗਤ ਜੀ, ਤੋਬਾ ਖੁਦਾ ਦੁਹਾਈ ਖੁਦਾ ਦੀ। ਜੇ ਤੁਸੀਂ ਆਖੋ ਨਾ ਮਨ ਨੂੰ ਇਸ ਮਾਇਕੀ ਪਦਾਰਥਾਂ ਦੇ ਨਾਲ ਜਾਂ ਵਿਸ਼ਿਆਂ ਵਿਕਾਰਾਂ ਦੇ ਨਾਲ ਰਝਾ ਲਵਾਂਗੇ, ਇਹਨੇ ਨਹੀਂ ਰਜਣਾ, ਇਹ ਤੇ ਕੰਟਰੋਲ ਕਰਨਾ ਹੀ ਪੈਣਾ ਸਾਧ ਸੰਗਤ ਚ। ਪਰ ਕਰ ਲਓ ਦਬਾ ਦਬ, ਸਵਾਸਾਂ ਦਾ ਕੀ ਪਤਾ ਸਾਧ ਸੰਗਤ ਕਦੋਂ ਨਿਕਲ ਜਾਣੇ ਗੁਰੂ ਦੇ ਪਿਆਰੇ। ਇਸ ਵਾਸਤੇ ਰਿਣ ਰਿਪ ਅਗਣ, ਕਿਤੇ ਅੱਗ ਲੱਗੀ ਹੈ ਤੇ ਇਹ ਨਾ ਆਖੋ ਪਰਸੋਂ ਨੂੰ ਬੁਝਾ ਲਾਂਗੇ, ਕੱਲ ਬੁਝਾ ਲਾਂਗੇ, ਘੰਟੇ ਨੂੰ ਬੁਝਾ ਲਾਂਗੇ, ਇਹਨੂੰ ਬੁਝਾ ਲਓ ਸਾਧ ਸੰਗਤ ਚ। ਤਿੰਨ ਗੱਲਾਂ ਇਹ ਜੇ ਗੁਰੂ ਦੇ ਪਿਆਰੇ, ਰਿਣ ਰਿਪ ਅਗਣ ਤ੍ਰਿਣਾਸ ਮਝਾਰੀ, ਕਰੇ ਬਿਲਮਣਾ ਸਮਾ ਪਛਾਣ, ਕੰਨਿਆ ਦਾਨੇ ਧਰਮ ਆਰੰਭੇ, ਵਿਦਿਆ ਪੜ੍ਹਨੇ ਧਨ ਕੇ ਲਿਆਣ। ਕਹਿੰਦੇ ਨੇ ਜੇ ਕੰਨਿਆ ਦਾ ਦਾਨ ਕਰਨਾ ਤੇ ਕਰ ਦਿਓ ਫਿਰ ਸਾਧ ਸੰਗਤ ਚ, ਇਹ ਨਾ ਆਖੋ ਛੇ ਮਹੀਨੇ ਸਾਲ, ਇਹ ਭਾਵੇਂ ਤੁਸੀਂ ਇਹਨੂੰ ਪੁਰਾਣੀਆਂ ਗੱਲਾਂ ਸਮਝ ਲਓ ਤੇ ਭਾਵੇਂ ਤੁਹਾਡੀ ਮਰਜ਼ੀ ਵਰਤਮਾਨ ਸਮੇਂ ਦੀ ਗੱਲ ਸਮਝ ਲਓ ਸਾਧ ਸਿੰਘ ਭਾਈ ਸ਼ਾਸਤਰ ਇਸੇ ਗੱਲ ਨੂੰ ਸ਼ਾਸਤਰ ਕਹਿੰਦਾ ਪਿਆ ਜਦੋਂ ਧੀ ਭੈਣ ਇਹ ਵਰ ਪ੍ਰਾਪਤ ਹੋ ਗਈ ਹੈ ਤੇ ਫਿਰ ਦੇਰ ਨਾ ਕਰੋ ਸਾਧ ਸਿੰਘ ਚ ਵੀ ਆਹ ਕੰਮ ਬਣ ਜਾਏਗਾ ਇਹਨਾਂ ਧਾਨੀ ਇਕੱਠਾ ਕਰ ਲਾਂਗੇ ਤੇ ਫਿਰ ਕਰਾਂਗੇ ਸ਼ਾਸਤਰੀ ਦੇ ਇਹਦੇ ਸ਼ਾਸਤਰੀ ਦੇ ਹੱਕ ਚ ਸਾਧ ਸਿੰਘ ਚ ਸਾਰੀ ਉਮਰ ਧੀ ਭੈਣ ਨੂੰ ਦੇਣ ਦੇ ਵਿੱਚ ਜਦੋਂ ਮਰਜ਼ੀ ਦੇਈ ਦਾਨ ਕਰੀ ਜਾਇਓ ਜੇ ਪਰ ਜਿਹੜਾ ਉਹਦਾ ਸੰਸਾਰਕ ਸੰਬੰਧ ਹੈ ਨਾ ਉਹ ਦੇਰ ਨਾ ਕਰੋ ਫਿਰ ਸਾਧ ਸਿੰਘ ਚ ਇਹ ਤੁਸੀਂ ਵਰਤਮਾਨ ਸਮੇਂ ਦੀ ਸਾਰੀ ਨਿਗਾਹ ਮਾਰਨੀ ਵੀ ਸ਼ਾਸਤਰ ਕੀ ਕਹਿੰਦਾ ਪਿਆ ਗੁਰੂ ਦੇ ਪਿਆਰੇ ਠੀਕ ਕਹਿੰਦਾ ਕਿ ਨਜਾਇਜ਼ ਕਹਿੰਦਾ ਪਿਆ ਕੰਨਿਆ ਦਾਨੇ ਧਰਮ ਆਰੰਭੇ ਜੇ ਤੁਹਾਡੇ ਮਨ ਦੀ ਅਵਸਥਾ ਬਣ ਗਈ ਹੈ ਕੋਈ ਨੇਕੀ ਪਰਉਪਕਾਰ ਧਰਮ ਦਾ ਕਰਮ ਕਰਨ ਫਿਰ ਦੇਰ ਨਾ ਕਰੋ ਕਰ ਦਿਓ ਸਾਧ ਸਿੰਘ ਚ ਵਿਦਿਆ ਪੜ੍ਹਨੇ ਜੇ ਕਿਸੇ ਪ੍ਰਕਾਰ ਦਾ ਕੋਈ ਗੁਣ ਗ੍ਰਹਿਣ ਕਰਨਾ ਤੇ ਇਹ ਨਾ ਆਖੋ ਕੋਈ ਨੀ 6 ਮਹੀਨੇ ਸਾਲ ਨੂੰ ਕਰ ਲਾਂਗੇ ਕਰ ਲਓ ਸਾਧ ਸਿੰਘ ਚ ਮਹਾਤਮਾ ਕਹਿੰਦੇ ਨੇ ਧਨ ਕੇ ਲਿਆਣ ਜੇ ਤੁਸਾਂ ਕਿਸੇ ਦੇ ਕੋਲੋਂ ਧਨ ਵਿਹਾਰਕ ਸੰਸਾਰਕ ਵਿਹਾਰ ਕੀਤਾ ਉਹਨੂੰ ਧਨ ਦਿੱਤਾ ਤੇ ਮੰਗਣ ਲੱਗੇ ਫਿਰ ਸ਼ਰਮ ਨਾ ਕਰੋ ਸਾਧ ਸਿੰਘ ਚ ਕਿਉਂਕਿ ਐਸਾ ਕੋਈ ਸੱਜਣ ਹੈ ਜਿਹੜਾ ਅੰਦਰ ਵੜ ਕੇ ਆਪਣੀ ਲੋੜ ਸਾਰ ਲਈਏ ਤੇ ਅੰਦਰ ਪੜਦੇ ਨਾਲੇ ਆਪਣੇ ਉਹਨੂੰ ਦੇ ਜਾਵੇ ਆਖ ਪਿਆ ਸੱਜਣਾ ਤੇਰਾ ਮੈਂ ਤੇਰਾ ਰਿਣੀ ਸਾਂ ਤੇ ਤੇਰਾ ਸ਼ੁਕਰਾਨਾ ਕਰਨਾ ਤੂੰ ਮੇਰੀ ਲੋੜ ਸਾਰ ਦਿੱਤੀ ਸੀ ਐਸਾ ਕੋਈ ਸੱਜਣ ਹੈ ਪਰ ਜੇ ਇਸ ਤਰ੍ਹਾਂ ਨਹੀਂ ਹੁੰਦਾ ਤੇ ਤੁਸੀਂ ਮੰਗਣ ਲੱਗੇ ਸ਼ਰਮਾ ਫਿਰ ਤੁਹਾਡਾ ਵਿਆਹ ਨਹੀਂ ਚੱਲਣਾ ਸਾਧ ਸਿੰਘ ਚ ਸ਼ਾਸਤਰੀ ਕਹਿੰਦਾ ਪਿਆ ਗੁਰੂ ਦੇ ਪਿਆਰੇ ਕੰਨਿਆ ਦਾਨੇ ਧਰਮ ਆਰੰਭੇ ਵਿਦਿਆ ਪੜ੍ਹਨੇ ਧਨ ਕੇ ਲਿਆਣ ਅਵਸਰ ਦੇਖ ਪਦਾਰਥ ਚਾਰੋਂ ਕਰੇ ਸ਼ੀਘਰ ਸੋ ਜੋ ਬੁੱਧਵਾਨ ਜਿਹੜਾ ਬੁੱਧੀਵਾਨ ਪੁਰਸ਼ ਹੈ ਛੇਤੀ ਕਰ ਲਏ ਸਾਧ ਸਿੰਘ ਜੀ ਕਿਉਂ ਛਿਨ ਛਿਨ ਛੀਨ ਕਾਲ ਤਨ ਕਰ ਹੈ ਭਲੋ ਕਾਲ ਫਿਰ ਮਿਲੇ ਨਾ ਪਾਣ ਇਹ ਸਵਾਸ ਘਟਦੇ ਜਾਂਦੇ ਨੇ ਪੇ ਸਾਧ ਸਿੰਘ ਚ ਇਹ ਜਿਹੜੀ ਉਮਰ ਹੈ ਘਟਦੀ ਜਾਂਦੀ ਹੈ ਭਾਈ ਇਸ ਵਾਸਤੇ ਆਹ ਜਿਹੜਾ ਜੋਬਨ ਅਵਸਥਾ ਦਾ ਸਮਾਂ ਆਹ ਜਿਹੜਾ ਤੰਦਰੁਸਤੀ ਦਾ ਸਮਾਂ ਇਹ ਫਿਰ ਮਿਲਣਾ ਨੀ ਗੁਰੂ ਦੇ ਪਿਆਰੇ ਇਹਨਾਂ ਵਾਕਾਂ ਦੇ ਅਨੁਸਾਰ ਆਪ ਨੂੰ ਵੱਡੇ ਭਾਗਾਂ ਵਾਲੇ ਆਖਿਆ ਜਾਂਦਾ ਜਿਹੜੇ ਕਿ ਸਾਰੇ ਦੁਨਿਆਵੀ ਕਾਰੋਬਾਰ ਦੇ ਕੰਮਾਂ ਦਾ ਤਿਆਗ ਕਰਦੇ ਹੋਏ ਇਸ ਸੰਸਾਰਕ ਜੀਵਨ ਯਾਤਰਾ ਨੂੰ ਸਫਲ ਕਰਨ ਦੇ ਵਾਸਤੇ ਸਾਧ ਸੰਗਤ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਵਿੱਤਰ ਨਾਮ ਸਿਮਰਨ ਕਰਦੇ ਹੋ ਇਸ ਲੋਕ ਤੇ ਪ੍ਰਲੋਕ ਨੂੰ ਸਫਲ ਕਰਨ ਦੇ ਵਾਸਤੇ ਸਤਿਗੁਰੂ ਜੀ ਦਾ ਉਪਦੇਸ਼ ਜਿਹੜਾ ਜਿਸ ਦੇ ਨਾਲ ਆਪਾਂ ਨੂੰ ਜੀਵਨ ਜਾਚ ਮਿਲਦੀ ਹੈ ਉਹ ਸਰਵਣ ਕਰ ਰਹੇ ਹੋ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ ਆਹ ਬੜੇ ਪਿਆਰ ਸਤਿਕਾਰ ਦੇ ਨਾਲ ਰਸਨਾ ਕਰਕੇ ਗੁਰਸਿਮਰਨ ਕਰੋ ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ
ਮਾਰਗ ਖਰਚ ਤੁਮੈ ਨਹਿ ਦੀਆ
ਆਪ ਲੜੀਵਾਰ ਗੁਰੀ ਤਹਾ ਸਰਵਣ ਕਰ ਰਹੇ ਹੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਨੂੰ ਭਾਗ ਲਾ ਰਹੇ ਨੇ ਸਾਧ ਸਿੰਘ ਚ ਸੇਵਾਦਾਰ ਇਹ ਜਿਹੜਾ ਕਿ ਅਗਰਾਹੀ ਦਾ ਕੰਮ ਪੁਰਾਤਨ ਚੀਜ਼ ਸਾਡੀ ਚੱਲੀ ਆਈ ਹੈ ਸਾਧ ਸਿੰਘ ਚ ਪੁਰਾਤਨ ਚੱਲੀ ਆਈ ਹੈ ਗੁਰੂ ਦੇ ਪਿਆਰੇ ਭਾਵ ਆਪਣੇ ਸੇਵਕਾਂ ਦੇ ਕੋਲੋਂ ਗ੍ਰਿਸਤੀਆਂ ਦੇ ਕੋਲੋਂ ਤਿਲ ਫੁੱਲ ਇਕੱਠਾ ਕਰਨਾ ਉਹਦਾ ਲੰਗਰ ਲਾਉਣਾ ਤੇ ਲੰਗਰ ਦੇ ਵਿੱਚ ਬ੍ਰਾਹਮਣ ਕਸ਼ਤਰੀ ਸ਼ੂਦਰ ਤੇ ਵੈਸ਼ਾਂ ਨੇ ਛਕਣਾ ਉਹਨਾਂ ਦੀ ਪੇਟ ਦੀ ਪਾਲਣਾ ਹੋਣੀ ਅਸੀਸਾਂ ਮਿਲਣੀਆਂ ਸਾਧ ਸਿੰਘ ਚ ਇਹ ਗੁਰੂ ਪਰੰਪਰਾ ਦੀ ਵਡਿਆਈ ਹੈ ਗੁਰੂ ਦੇ ਪਿਆਰੇ ਉਹਦੀ ਅਗਰਾਹੀ ਕਰਕੇ ਲਾਂਗਰੀ ਜਿਹੜੇ ਕਿ ਅਗਰਾਹੀ ਸਿੱਖ ਸਨ ਆਏ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਾਰਿਆਂ ਦੇ ਵੱਲੋਂ ਵੇਖ ਕੇ ਖੁਸ਼ੀਆਂ ਦਿੱਤੀਆਂ ਨੇ ਤੇ ਭਾਈ ਅਨੋਕ ਸਿੰਘ ਨੂੰ ਕਹਿੰਦੇ ਨੇ ਭਾਈ ਅਨੋਕ ਸਿੰਘ ਆਹ ਜਿਹੜੀਆਂ ਸਾਰੀਆਂ ਬੋਰੀਆਂ ਨੇ ਇੱਕੋ ਹੀ ਭਾਰ ਹੈ ਇੱਕੋ ਹੀ ਬਰਾਬਰ ਨੇ ਕਹਿੰਦਾ ਜੀ ਹਾਂ ਕਹਿੰਦੇ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਕਹਿੰਦਾ ਸੱਚੇ ਪਾਤਸ਼ਾਹ ਜੀ ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਾਈ ਹਰਮੀਤ ਸਿੰਘ ਨੂੰ ਇਸ਼ਾਰਾ ਕੀਤਾ ਭਾਈ ਹਰਮੀਤ ਸਿੰਘ ਇਹ ਜਿਹੜੀ ਬੋਰੀ ਹੈ ਨਾ ਇਹ 'ਚ 1.5 ਰੁਪਈਏ ਦਾ ਅਨਾਜ ਘੱਟ ਹੈ ਦੂਜੀਆਂ ਬੋਰੀਆਂ ਦੇ ਨਾਲੋਂ ਇਹਦੀ ਤਸੱਲੀ ਕਰਨ ਵਾਲਾ ਜਦੋਂ ਤੋਲੀ ਇਸੇ ਤਰ੍ਹਾਂ ਨਿਕਲਿਆ ਸਾਧ ਸਿੰਘ 'ਚ ਉਹ ਗੱਲ ਨੂੰ ਦੁਹਰਾਉਂਦੇ ਹੋਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਅਨੋਕ ਸਿੰਘ ਪਹਿਲੀ ਤੇ ਗੱਲ ਇਹ ਸੀ ਭਈ ਜਦੋਂ ਤੁਸੀਂ ਇੱਥੋਂ ਸ੍ਰੀ ਭੈਣੀ ਸਾਹਿਬ ਤੋਂ ਤੁਰਦੇ ਹੋ ਤੁਹਾਨੂੰ ਰਸਤੇ ਦਾ ਖਰਚ ਨਹੀਂ ਦਿੱਤਾ ਜਾਂਦਾ ਜਦੋਂ ਤੁਹਾਡੇ ਹਰੇਕ ਪ੍ਰਕਾਰ ਦਾ ਤੁਹਾਨੂੰ ਖਰਚ ਦਿੱਤਾ ਜਾਂਦਾ ਹੈ ਤੇ ਫਿਰ ਇਹ ਕਿਉਂ ਕੰਮ ਕੀਤਾ ਹੈ
ਕੌਣ ਕਰਮ ਇਹ ਜੋ ਤੁਮ ਕੀਆ
ਇਹ ਜਿਹੜਾ ਤੂੰ ਝੂਠ ਬੋਲਿਆ ਇਹ ਕਿਉਂ ਬੋਲਿਆ ਸਾਧ ਸੰਗਤ ਚ ਝੂਠ ਕਿਉਂ ਬੋਲਿਆ ਗੁਰੂ ਦੇ ਪਿਆਰਿਓ ਕਿਉਂਕਿ ਝੂਠ ਬੜੀ ਬੁਰੀ ਚੀਜ਼ ਹੈ ਸਾਧ ਸੰਗਤ ਚ ਬਹੁਤ ਬੁਰੀ ਚੀਜ਼ ਹੈ ਗੁਰੂ ਦੇ ਪਿਆਰਿਓ ਇੱਕ ਪਾਸੇ ਜਦੋਂ ਆਪਾਂ ਕਦੇ ਹਿਸਾਬ ਲਾਇਆ ਜੇ ਵੀ ਜਦੋਂ ਆਪਾਂ ਸਤਿਗੁਰੂ ਨੂੰ ਜਾ ਕੇ ਉਹਨਾਂ ਦੇ ਚਰਨ ਜਾ ਕੇ ਮੱਥਾ ਟੇਕਨੇ ਆ, ਇਸ ਸਿਰ ਝੁਕਾਉਣ ਦਾ ਕੀ ਮਤਲਬ ਹੈ? ਕਦੇ ਹਿਸਾਬ ਲਾਇਆ ਆਪਾਂ ਸਾਧ ਸੰਗਤ ਚ? ਇਹਦਾ ਅਰਥ ਹੈ ਇਹ ਸਿਰ ਸਰੀਰ ਤੁਹਾਡਾ ਹੀ ਹੈ ਸਾਧ ਸੰਗਤ ਚ, ਇਹਦਾ ਅਰਥ ਹੈ ਗੁਰੂ ਦੇ ਪਿਆਰੇ। ਜੇ ਆਪਾਂ ਦੂਰ ਦੇਸ਼ ਤੱਕ ਜਾਣਾ ਤੇ ਫੇਰ ਇੱਕ ਪਾਸੇ ਆਖੀਏ ਵੀ ਸਤਿਗੁਰੂ ਸਾਡਾ ਸਰਬ ਵਿਆਪਕ ਹੈ, ਇੱਕ ਪਾਸੇ ਆਖੀਏ ਸਤਿਗੁਰੂ ਜਿਹੜਾ ਹੈ ਅੰਤਰਜਾਮੀ ਹੈ, ਇੱਕ ਪਾਸੇ ਆਖੀਏ ਸਤਿਗੁਰੂ ਜਿਹੜਾ ਹੈ ਨਾ ਇਹ ਘੜ ਘੜ ਦੀ ਜਾਣਨ ਵਾਸਤੇ, ਦੂਜੇ ਪਾਸੇ ਝੂਠ ਬੋਲੀਏ। ਇਹ ਠੀਕ ਗੱਲ ਸਾਧ ਸੰਗਤ ਚ ਤੂੰ ਝੂਠ ਬੋਲਿਆ ਸੱਜਣੋ? ਇਹਦੇ ਤੇ ਬੜੇ ਬੜੇ ਪ੍ਰਮਾਣ ਨੇ ਝੂਠ ਦੇ ਸਾਧ ਸੰਗਤ ਚ। ਅੱਬਲ ਤੇ ਨਾ ਕਿਸੇ ਨਾਲ ਵੀ ਨਾ ਯਤਨ ਕਰੋ ਸਾਧ ਸੰਗਤ ਚ, ਯਤਨ ਕਰੀਏ ਆਪਾਂ ਗੁਰੂ ਦੇ ਪਿਆਰਿਓ। ਸਾਧਸੰਗ ਕਰਨ ਦਾ, ਸਾਧਸੰਗ ਚ ਆਉਣ ਦਾ ਆਪਣੇ ਹੀ ਲਾਭ ਪ੍ਰਾਪਤ ਕਰਨਾ ਹੈ, ਕਿਸੇ ਨਾਲ ਨੀ ਬੋਲਿਆ ਜਾਵੇ। ਤੇ ਫੇਰ ਸਤਿਗੁਰੂ ਨੇ ਸਾਧ ਸੰਗਤ ਚ, ਇਹ ਤੇ ਧਰਮ ਗ੍ਰੰਥਾਂ ਨੇ ਨਾ ਬੜਾ ਕੁਛ ਲਿਖਿਆ। ਕਹਿੰਦੇ ਨੇ ਚਾਹੇ ਕਨੀ ਜਿਨ ਕੇ ਮਨ ਮੈਂ ਪੁਨ ਜੋ ਨਰ ਨੀਤ ਸੰਤੋਖ ਤੇ ਭਾਗਤ, ਜੋ ਚਾਹੇ ਕਨੀ ਜਿਨ ਕੇ ਮਨ ਮੈਂ ਜੋ ਨਰ ਨੀਤ ਸੰਤੋਖ ਤੇ ਭਾਗਤ, ਜੋ ਸੁਪਨੇ ਮੈਂ ਮੂੜ ਰਹੇ ਗੁਰਮਾਤ ਪਿਤਾ ਨਿਜ ਮਿੱਤਰ ਨਿਠਾਗਤ, ਜੋ ਨਰ ਆਲਸਵੰਤਰ ਹੈ ਪੁਨ ਜਾਸ ਦਾ ਖੁਦਿਆਗਤ ਲਾਗਤ, ਇਹ ਖੱਟ ਲੱਖਣ ਜਾਸ ਗਿਆਵੇ ਟੇਢਣ ਜੁਨ ਤੇ ਨਰ ਆਗਤ ਸਾਧ ਸੰਗਤ ਚ। ਇਹ ਧਰਮ ਗ੍ਰੰਥ ਕਹਿੰਦੇ ਨੇ ਵੀ ਗੁਰੂ ਦੇ ਪਿਆਰੇ ਕਹਿੰਦੇ ਨੇ ਇੱਕ ਐਸੇ ਸੰਸਾਰ ਦੇ ਪੁਰਸ਼ ਨੇ ਜਿਨ੍ਹਾਂ ਦੀ ਖਾਸ਼ ਹੀ ਨੀ ਮੁੱਕਦੀ ਸਾਧ ਸੰਗਤ ਚ, ਆਸ਼ਾ ਤ੍ਰਿਸ਼ਨਾ ਨੀ ਮੁੱਕਦੀ, ਚਾਹ ਹੀ ਨੀ ਮੁੱਕਦੀ ਗੁਰੂ ਦੇ ਪਿਆਰੇ। ਇਹ ਤੇ ਨਾ ਮਹਾਤਮਾ ਇੱਕ ਬੜਾ ਪ੍ਰਮਾਣ ਦਿੰਦੇ ਨੇ ਸਾਹਸਿਕ ਸ਼ਾਹੂਕਾਰ, ਉਹਦਾ ਨਾ ਬਿਰਧ ਅਵਸਥਾ ਆ ਗਈ। ਜਦੋਂ ਸਰੀਰ ਕੰਮ ਕਰਨਾ ਛੱਡ ਦਿੱਤਾ ਨਾ, ਉਹਨੇ ਆਪਣੇ ਵਜ਼ੀਰ ਤੇ ਮੰਤਰੀ ਜਿਹੜੇ ਸੀ ਨਾ, ਆਪਣੇ ਜਿਹੜਾ ਸੀ ਇਹ ਹਿਸਾਬ ਕਿਤਾਬ ਕਰਨ ਵਾਲੇ ਮੁਨੀਮ, ਉਹਨਾਂ ਬੁਲਾਇਆ। ਕਹਿੰਦਾ ਭਾਈ ਦੱਸੋ ਮੇਰੇ ਕੋਲ ਕਿੰਨਾ ਕੁ ਧਨ ਹੈ? ਕਹਿੰਦੇ ਅੱਛਾ ਜੀ। ਉਹਨੇ ਆਪਣੇ ਵਹੀ ਖਾਤਾ ਵੇਖਿਆ, ਵਹੀ ਖਾਤਾ ਵੇਖ ਕੇ ਤੇ ਕਹਿੰਦੇ ਨੇ ਸੇਠ ਜੀ ਤੁਹਾਡੇ ਕੋਲ ਬਹੁਤ ਧਨ ਪਿਆ, ਕੋਈ ਫਿਕਰ ਨਹੀਂ ਕਿਸੇ ਗੱਲ ਦੀ, ਹੁਣ ਤੁਸੀਂ ਬਿਰਧ ਅਵਸਥਾ ਐਨ ਸੁਖਣਾ ਆਪਣਾ ਬਤੀਤ ਕਰੋ, ਸਮਾਂ ਕੋਈ ਪਰਵਾਹ ਨਹੀਂ ਕਿਸੇ ਗੱਲ ਦੀ। ਕਹਿੰਦਾ ਮੈਨੂੰ ਹਿਸਾਬ ਕਿਤਾਬ ਤੇ ਤੁਹਾਨੂੰ ਮੜਾ ਤਾਂ ਅੰਦਾਜ਼ਾ ਤੇ ਦੱਸ ਦਿਓ ਨਾ। ਕਹਿੰਦੇ ਅੱਛਾ। ਉਹਨਾਂ ਫਿਰ ਬੋਲਣਾ ਸ਼ੁਰੂ ਕਰਤਾ ਆਪਾਂ ਨੂੰ ਵਹੀਆਂ ਫੋਲ ਫੋਲ ਕੇ ਨਾ, ਤੇ ਕਹਿੰਦੇ ਨੇ ਸੇਠ ਜੀ ਭਾਵੇਂ ਨਾ ਤੁਸੀਂ ਤੁਹਾਡੀ ਪੁਸ਼ਤੀ ਕਿਤੇ ਰਹਿ ਗਈ, ਤੁਹਾਡੇ ਪੁੱਤਰ ਪੋਤਰੇ ਪੜੋਟੜੇ ਜਿੰਨੇ ਮਰਜ਼ੀ ਖਾਂਦੇ ਰਹਿਣ, ਇੰਨਾ ਧਨ ਇਕੱਠਾ ਹੋ ਗਿਆ ਤੁਹਾਡੇ ਕੋਲ ਮੁੱਕਦਾ ਨੀ ਹੁਣ ਸਾਧ ਸੰਗਤ, ਜੇ ਭਾਵੇਂ ਕੁਛ ਨਾ ਕਰਨਗੇ ਫਿਰ ਵੀ ਧਨ ਮੁੱਕਣਾ ਤੁਹਾਡੇ ਕੋਲ। ਕਹਿੰਦਾ ਅੱਛਾ। ਕਹਿੰਦਾ ਕੋਈ ਅੰਦਾਜ਼ਾ ਤੇ ਦੱਸ ਛੱਡੋ ਨਾ। ਲਓ ਸਾਸੀ ਤੀਸਰੀ ਵਾਰ ਉਹਨੇ ਫਿਰ ਵਹੀ ਖਾਤਾ ਵੇਖਿਆ ਤੇ ਕਹਿੰਦੇ ਨੇ ਸੇਠ ਜੀ ਕੋਈ ਹਿਸਾਬ ਆਵੇ ਕਿਸੇ ਗੱਲ ਦਾ ਤੁਸੀਂ ਇਹ ਨਾ, ਪਰ ਇਹ ਹਿਸਾਬ ਲਾਉਂਦੇ ਆ ਭਈ ਭਾਵੇਂ ਕੁਛ ਨਾ ਕਰਨ, ਜਿਹੜੀਆਂ ਤੁਹਾਡੀਆਂ 10 ਪੁਸ਼ਤਾਂ ਨੇ ਨਾ ਉਹ ਬਸ ਬੈਠੇ ਬਹਿ ਕੇ ਖਾ ਸਕਦੇ ਨੇ, ਇਹਨਾਂ ਧਨ ਤੁਹਾਡੇ ਕੋਲ ਹੋ ਗਿਆ, ਧਨ ਹੈ ਤੁਹਾਡੇ ਕੋਲ। ਸ਼ਾਹੂਕਾਰ ਰੋਣ ਲੱਗ ਪਿਆ। ਮੁਨੀਮ ਕਹਿੰਦੇ ਰੋਂਦਾ ਕਿਵੇਂ ਪਿਆ? ਕਹਿੰਦੇ ਰੋਆ ਤੂੰ ਇਸ ਵਾਸਤੇ ਆ ਭਈ ਤੁਸਾਂ 10 ਪੁਸ਼ਤਾਂ ਨਾ ਤੇ 11 ਪੁਸ਼ਤ ਮੇਰੀ ਕਿੱਥੋਂ ਖਾਏਗੀ ਸਾਧ ਸੰਗਤ ਚ, ਉਹ ਕਿੱਥੋਂ ਖਾਏਗੀ ਗੁਰੂ ਦੇ ਪਿਆਰੇ? ਕਹਿੰਦੇ ਨੇ ਤ੍ਰਿਸ਼ਨਾ ਵਿਰਲੇ ਕੀ ਬੁੱਝੀ ਹੈ, ਕੋਟ ਜੋਰੇ ਮਾਨਾ ਹੋਰੇ ਪਰਾ ਪਰਾ ਹੀ ਕੋ ਲੁੱਝੀ ਹੈ ਸਾਧ ਸੰਗਤ ਚ। ਇਹ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਗੁਰੂ ਦੇ ਪਿਆਰੇ। ਇਸ ਵਾਸਤੇ ਧਰਮ ਗ੍ਰੰਥ ਕਹਿੰਦੇ ਨੇ ਪਏ ਚਾਹੇ ਕਨੀ ਜਿਨ ਕੇ ਮਨ ਮੈਂ ਪੁਨ ਜੋ ਨਰ ਨੀਤ ਸੰਤੋਖ ਤੇ ਭਾਗਤ, ਜਿਨ੍ਹਾਂ ਨੂੰ ਸੰਤੋਖ ਨੀ ਸਾਧ ਸੰਗਤ ਚ, ਜੋ ਨਰ ਆਲਸਵੰਤਰ ਹੈ ਪੁਨ ਜਾਸ ਦਾ ਖੁਦਿਆਗਤ ਲਾਗਤ, ਜਿਹੜੇ ਆਲਸਵੰਤ ਪੁਰਸ਼ ਨੇ ਸਾਧ ਸੰਗਤ ਚ, ਆਲਸੀ ਨੇ ਗੁਰੂ ਦੇ ਪਿਆਰੇ। ਆਲਸੀ ਇਹਨਾਂ ਆ ਮੰਜੇ ਤੇ ਬੈਠਾ ਥੱਲੇ ਪਾਣੀ ਦੀ ਗੜਵੀ ਪਈ ਹੈ ਤੇ ਵੇਖੀ ਜਾਂਦਾ ਭਈ ਕੋਈ ਆਵੇ ਨਾ ਤੇ ਮੈਨੂੰ ਫੜਾਵੇ ਤੇ ਫਿਰ ਮੈਂ ਪਾਣੀ ਪੀਆਂ ਸਾਧ ਸੰਗਤ ਜੀ। ਇਹ ਨਾ ਆਲਸ ਹੈ ਗੁਰੂ ਦੇ ਪਿਆਰੇ, ਉਹਦਾ ਇੰਨਾ ਆਲਸਵੰਤ ਨਾ ਮਰਿਆਂ ਚ ਸ਼ਾਮਿਲ ਹੈ ਗੁਰੂ ਦੇ ਪਿਆਰੇ। ਇਸ ਵਾਸਤੇ ਕਹਿੰਦੇ ਨੇ ਇਸ ਸੰਸਾਰ ਦੇ ਅੰਦਰ ਜਾਸ ਦਾ ਖੁਦਿਆਗਤ ਲਾਗਤ, ਚਾਹੇ ਕਨੀ ਜਿਨ ਕੇ ਮਨ ਮੈਂ ਪੁਨ ਜੋ ਨਰ ਨੀਤ ਸੰਤੋਖ ਤੇ ਭਾਗਤ, ਜੋ ਸੁਪਨਾ ਮੈਂ ਮੂੜ ਰਹਿ ਗੁਰਮਾਤ ਪਿਤਾ ਨਿਜ ਮਿੱਤਰ ਨਿਠਾਗਤ। ਇਹ ਸ਼ਾਸਤਰ ਦੀਆਂ ਗੱਲਾਂ ਨੇ ਸਾਧ ਸੰਗਤ ਚ, ਭਾਵ ਜਿਹੜੇ ਇੱਕ ਜਿਹਨਾਂ ਨੂੰ ਭੁੱਖ ਬੜੀ ਲੱਗਦੀ ਸਤਸੰਗ ਚ, ਇਧਰੋਂ ਖਾ ਲੈਂਦੇ ਨੇ, 10 ਮਿੰਟ ਦਾ ਕਣਪਰ ਫੇਰ ਕਹਿੰਦੇ ਪੇਟ ਚ ਕੱਖ ਨੀ ਸਤਸੰਗ ਚ। ਜਿਹੜੇ ਗੁਰੂ ਨੂੰ ਠੱਗਣ ਤੋਂ ਸੰਕੋਚ ਨਹੀਂ ਕਰਦੇ ਸਤਸੰਗ ਚ, ਆਪਣੇ ਮਿੱਤਰ ਨੂੰ ਗੁਰੂ ਨੂੰ ਮਿੱਤਰ ਨੂੰ ਸੰਬੰਧ ਠੱਗਣ ਤੋਂ ਸੰਕੋਚ ਨਹੀਂ ਕਰਦੇ। ਜਿਹੜੇ ਆਸਵੰਤ ਨੇ ਕਹਿੰਦੇ ਨੇ ਤੇ ਨਰ, ਉਹ ਜਿਹੜੇ ਮਨੁੱਖ ਨੇ ਨਾ, ਉਹਨਾਂ ਨੇ ਕੋਈ ਐਸਾ ਕਰਮ ਕੀਤਾ ਉਹ ਟੇਢੀਆਂ ਜੂਨਾਂ ਦੇ ਵਿੱਚੋਂ ਆਏ ਤੇ ਫਿਰ ਟੇਢੀਆਂ ਜੂਨਾਂ ਚ ਜਾ ਕੇ ਪੈ ਜਾਣਗੇ ਜਾ ਕੇ ਸਾਧ ਸੰਗਤ ਚ। ਇਹ ਸ਼ਾਸਤਰ ਦਾ ਮਤ ਗੁਰੂ ਦੇ ਪੈਰ, ਟੇਢੀਆਂ ਜੂਨਾਂ, ਸੱਪ, ਕੋੜ ਕਿਰਲੀ, ਉੱਲੂ, ਇਹਨੂੰ ਟੇਢੀ ਜੂਨਾਂ ਦਾ ਖਿਤਾਬ ਦਿੱਤਾ ਸ਼ਾਸਤਰਕਾਰ ਨੇ ਗੁਰੂ ਦੇ ਪਿਆਰੇ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਪਏ, ਅਨੂਪ ਸਿੰਘ ਇਹ ਤੂੰ ਕੀ ਕੀਤਾ ਸਾਧ ਸੰਗਤ ਚ, ਮੈਂ ਪ੍ਰਾਰਥਨਾ ਕਰਦਾ ਸਾਂ ਪਿਆ ਵੀ ਝੂਠ ਬੋਲਿਆ। ਝੂਠ ਦੇ ਬੜੇ ਬੜੇ ਪ੍ਰਮਾਣ ਨੇ ਸਾਧ ਸੰਗਤ ਚ, ਝੂਠ। ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਨਾ, ਤੇ ਪਰਮੇਸ਼ਰ ਨੇ ਦੇਵਤਿਆਂ ਨੂੰ ਬੁਲਾਇਆ, ਕਹਿੰਦੇ ਦੇਵਤਿਓ ਸਾਰੀ ਧਰਤੀ ਦੀ ਮਿਣਤੀ ਕਰ ਦਿਓ ਵੀ ਕਿੰਨੀ ਕੁ ਧਰਤੀ ਲੰਬੀ ਚੌੜੀ ਹੈ। ਸਤ ਬਚਨ। ਦੇਵਤਿਆਂ ਨੇ ਮਿਣਤੀ ਕਰ ਦਿੱਤੀ, ਜਦੋਂ ਮਿਣਤੀ ਕੀਤੀ ਨਾ ਤੇ 50 ਕਰੋੜ ਯੋਜਨ ਸਾਰੀ ਦੁਨੀਆਂ ਦੀ ਧਰਤੀ ਦੀ ਮਿਣਤੀ ਹੋਈ ਸਾਧ ਸੰਗਤ ਚ। ਮਿਣਤੀ ਕਰਦੇ ਕਰਦੇ 1 ਕਰੋੜ ਯੋਜਨ ਜਿਹੜੀ ਧਰਤੀ ਸੀ ਨਾ, ਉਹ ਬੜੀ ਖੂਬਸੂਰਤ ਸੀ ਸਾਧ ਸੰਗਤ ਚ, ਬੜੀ ਹਰਿਆਵਲ ਸੀ ਔਰ ਬੜੀ ਅੱਛੀ ਸੀ। ਦੇਵਤਿਆਂ ਦਾ ਮਨ ਖਰਾਬ ਹੋ ਗਿਆ ਸਾਧ ਸੰਗਤ ਚ, ਮਨ ਦੀ ਅਵਸਥਾ। ਜਦੋਂ ਭਗਵਾਨ ਕੋ ਕਹਿੰਦੇ ਨੇ, ਭਗਵਾਨ 49 ਕਰੋੜ ਯੋਜਨ ਧਰਤੀ ਹੈ, ਇਹ ਮਿਣਤੀ ਕਰ ਦਿੱਤੀ ਤੇ ਤੈਨੂੰ ਦੱਸਦੇ ਪਏ ਨੇ 49 ਕਰੋੜ ਯੋਜਨ ਧਰਤੀ ਹੈ। ਉਹ ਸਰਵ ਸ਼ਕਤੀਮਾਨ ਭਗਵਾਨ ਕਹਿੰਦਾ ਦੇਵਤਿਓ ਉਹ 1 ਕਰੋੜ ਯੋਜਨ ਧਰਤੀ ਝੂਠ ਮਾਰੀ ਜੇ, ਝੂਠ ਬੋਲਿਆ ਜੇ, ਜਿਹੜੀ ਤੁਸੀਂ ਆਪਣੇ ਲੋਭ ਤੇ ਲਾਲਚ ਦੇ ਵਾਸਤੇ ਰੱਖੀ ਹੈ ਨਾ, ਵੀ ਇਹ ਧਰਤੀ ਅਸੀਂ ਆਪਣੇ ਵਾਸਤੇ ਰੱਖ ਲੈਂਦੇ ਹੋ, ਜਾਓ ਇਹ ਧਰਤੀ ਜਿਹੜੀ ਆ ਪੱਥਰ ਤੇ ਪਹਾੜਾਂ ਦੀ ਹੋ ਜਾਏਗੀ ਸਾਧ ਸੰਗਤ ਚ, ਇਹ ਪੱਥਰ ਬਣ ਜਾਣਗੇ, ਪਹਾੜ ਬਣ ਜਾਏਗਾ। ਜਿਹੜੇ ਮੇਰੇ ਨਾਂ ਤੋਂ ਬੇਮੁੱਖ ਹੋਣਗੇ ਨਾ, ਉਹਨਾਂ ਨੂੰ ਉੱਥੇ ਜੂਣ ਮਿਲਿਆ ਕਰੇਗੀ ਸਾਧ, ਜਿੱਥੇ ਖਾਣ ਨੂੰ ਮਿੱਟੀ ਵੀ ਨਾ ਮਿਲੇ ਗੁਰੂ ਦੇ ਪਿਆਰੇ, ਉਹਨਾਂ ਦੀ ਜੀਵਨ ਉੱਥੇ ਹੋਇਆ ਕਰੇਗੀ। ਤੁਸੀਂ ਗੁਰਬਾਣੀ ਪੜ੍ਹਦੇ ਹੋ, ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ, ਹਜ਼ੂਰ ਪਾਤਸ਼ਾਹ ਗੁਰਬਾਣੀ ਚ ਆਪਣੇ ਸਿੱਧ ਕੀਤਾ, ਇਸ ਵਾਸਤੇ ਦਸ ਪ੍ਰਾਰਥਨਾ ਕਰਦਾ। ਇੱਕ ਇੰਨਾ ਕੁ ਝੂਠ ਬੋਲਣ ਦੇ ਨਾਲ ਜਿਹੜੀ ਵਧੀਆ ਧਰਤੀ ਸੀ ਨਾ, ਉਹ ਸਾਰੀ ਸੱਜਣੋ ਪੱਥਰਾਂ ਦੀ, ਪਹਾੜਾਂ ਦੀ, ਪਹਾੜ ਬਣ ਗਏ ਸਾਧ ਸੰਗਤ ਚ। ਇਹ ਜਿਹੜੇ ਤੁਸੀਂ ਵੇਖਦੇ ਨਾ ਪਹਾੜ ਬਣੇ ਨੇ ਤੇ ਟਿੱਬੇ ਬਣੇ ਤੇ ਪੱਥਰ ਬਣੇ ਨੇ, ਇਹ ਉਦੋਂ ਦੇ ਬਣੇ ਜੇ ਸਾਧ ਸੰਗਤ ਚ। ਇੱਕ ਝੂਠ ਇੰਨਾ ਝੂਠ ਬੋਲ ਦੇਣਾ ਗੁਰੂ ਦੇ ਪਿਆਰ, ਇੱਥੇ ਹੀ ਨਹੀਂ, ਇੱਕ ਨਿੱਕੀ ਨਿੱਕੀ ਮਿਸਾਲ ਦੇਣਾ ਤੁਹਾਨੂੰ ਪਿਆ ਸਾਧ ਸੰਗਤ ਚ ਝੂਠ, ਤੇ ਫਿਰ ਸਤਿਗੁਰ ਕੋ ਬੋਲਣਾ ਸਾਧ ਸੰਗਤ ਚ। ਇਤਿਹਾਸ ਕਹਿੰਦਾ ਪਿਆ ਜਦੋਂ ਸੀ ਨਾ ਤ੍ਰੇਤੇ ਦਾ ਯੁੱਗ ਸਾਧ ਸੰਗਤ ਚ, ਉਦੋਂ ਵੀ ਝੂਠ ਬੋਲਿਆ ਗੁਰੂ ਦੇ ਪਿਆਰੇ। ਜਦੋਂ ਸ੍ਰੀ ਭਗਵਾਨ ਰਾਮ ਚੰਦਰ ਜੀ ਭੀਲਣੀ ਦੇ ਪਾਸ ਚਲੇ ਗਏ ਨਾ, ਤੇ ਭੀਲਣੀ ਨੇ ਜੋ ਉਹਨਾਂ ਦੀ ਸ਼ਰਧਾ ਭਾਣ ਸੀ ਅੱਗੇ ਰੱਖਿਆ ਸਾਧ ਸੰਗਤ ਚ, ਉਹ ਜਦੋਂ ਅੱਗੇ ਰੱਖਿਆ ਤੇ ਭਗਵਾਨ ਰਾਮ ਚੰਦਰ ਬੜੇ ਪ੍ਰਸੰਨ ਹੋਏ, ਇੰਨੇ ਪ੍ਰਸੰਨ ਹੋਏ ਕਹਿੰਦੇ ਨੇ ਲਕਸ਼ਮਣ ਆ ਤੂੰ ਹੀ ਬੇਰਖਾ, ਇਹ ਬੜੇ ਮਿੱਠੇ ਤੇ ਬੜੇ ਪਿਆਰੇ ਨੇ ਬੇਰ ਸਾਧ ਸੰਗਤ ਚ। ਲਕਸ਼ਮਣ ਨੇ ਅੱਗੇ ਹੱਥ ਕਰ ਲਿਆ, ਭਗਵਾਨ ਨੇ ਮੁੱਠੀ ਭਰੀ ਤੇ ਅੱਗੇ ਲਕਸ਼ਮਣ ਦੇ ਦਿੱਤੇ। ਭਗਵਾਨ ਤੇ ਬੜੇ ਪਿਆਰ ਨਾਲ ਛਕਦੇ ਨੇ ਪਏ, ਪਰ ਲਕਸ਼ਮਣ ਦੇ ਮਨ ਚ ਨਫ਼ਰਤ ਪੈਦਾ ਹੋ ਗਈ ਸਾਧ ਸੰਗਤ ਚ, ਨਫ਼ਰਤ ਪੈਦਾ ਹੋ ਗਈ ਨਾ, ਤੇ ਭਗਵਾਨ ਦੀ ਮਾੜੀ ਜਿਹੀ ਇਸ ਪਾਸੇ ਨਿਗਾਹ ਗਈ ਨਾ। ਭਗਵਾਨ ਕਹੇ ਲਕਸ਼ਮਣ ਛਕ ਲਏ ਨੀ, ਬੇਰ ਖਾਧੇ ਨੀ? ਕਹਿੰਦਾ ਹਾਂ ਭਗਵਾਨ ਛਕ ਲਏ ਨੇ। ਤੇ ਜਦੋਂ ਭਗਵਾਨ ਨੇ ਮਾਰਨੇ ਇਧਰ ਕਿਤੇ ਨੀ ਨਿਗਾਹ, ਤੇ ਭਗਵਾਨ ਨੇ ਮਾਰੇ ਆਪਣੇ ਮੋਢੇ ਦੇ ਉੱਤੋਂ ਦੀ ਸਾਧ ਸੰਗਤ ਚ, ਉਹ ਦਰੋਣਾਗਿਰ ਪਹਾੜ ਤੇ ਜਾ ਕੇ ਡਿੱਗ ਪਏ ਸਾਧ ਸੰਗਤ ਚ। ਕਹਿੰਦਾ ਭਗਵਾਨ ਛਕ ਲਏ ਨੇ, ਤੇ ਭਗਵਾਨ ਕਹਿੰਦੇ ਨੇ ਮਰ ਜਾਣਿਆ ਝੂਠ ਬੋਲਿਆ ਈ, ਝੂਠ ਬੋਲਿਆ ਈ, ਹੁਣ ਤੈਨੂੰ ਖਾਣੇ ਪੈਣਗੇ ਸਾਧ ਸੰਗਤ ਚ। ਉਹ ਫਿਰ ਸੰਜੀਵਨੀ ਬੂਟੀ ਬਣੀ ਗੁਰੂ ਦੇ ਪਿਆਰੇ। ਇਤਿਹਾਸ ਲੰਬਾ, ਮੈਂ ਅੱਜ ਕਰਨਾ ਪਿਆ, ਇੰਨਾ ਝੂਠ ਬੋਲਣ ਸਾਧ ਸੰਗਤ ਚ। ਦੁਆਪਰ ਯੁੱਗ ਅੱਗੇ ਆ ਗਿਆ, ਜਦੋਂ ਦੁਆਪਰ ਯੁੱਗ ਆਇਆ ਤੇ ਦੁਆਪਰ ਯੁੱਗ ਚ ਫਿਰ ਭਗਵਾਨ ਕ੍ਰਿਸ਼ਨ ਜੀ ਆਏ ਸਾਧ ਸੰਗਤ ਚ। ਜਦੋਂ ਕਿ ਤੁਸੀਂ ਇਤਿਹਾਸ ਪੜ੍ਹਦੇ ਸੁਣਦੇ ਹੋ, ਸੁਦਾਮੇ ਬ੍ਰਾਹਮਣ ਦੇ ਨਾਲਿਆਂ ਦਾ ਪ੍ਰੇਮ ਤੇ ਪਿਆਰ ਪੈ ਗਿਆ, ਮਿੱਤਰਤਾ ਹੀ ਬਣ ਗਈ ਸਾਧ ਸੰਗਤ ਚ। ਸੰਦੀਪਨ ਗੁਰੂ ਦੇ ਕੋਲੋਂ ਪੜ੍ਹਨਾ ਸ਼ੁਰੂ ਕਰਦਾ, ਮੈਂ ਸਿਰਫ ਇਤਿਹਾਸ ਇਕੱਠਾ ਕਰਕੇ ਤੁਹਾਨੂੰ ਤਸ਼ਬੀਹ ਦੇਣੀ ਹੈ ਵੀ ਕਿਸੇ ਤਰ੍ਹਾਂ ਮਨੁੱਖ ਤੋਬਾ ਤੇ ਕਰੇ ਸਾਧ ਸੰਗਤ ਚ, ਪਰ ਮਨੁੱਖ ਤੋਬਾ ਨਹੀਂ ਕਰਦਾ ਗੁਰੂ ਦੇ ਪਿਆਰੇ, ਤੋਬਾ ਨਹੀਂ ਕਰਦਾ ਸਾਧ ਸੰਗਤ ਚ। ਸੰਦੀਪਨ ਗੁਰੂ ਨੇ ਹੁਕਮ ਕਰਤਾ, ਜਾਓ ਬੱਚਾ ਲੰਗਰ ਦੇ ਵਾਸਤੇ ਜਾ ਕੇ ਨਾ ਤੁਸੀਂ ਜਾ ਕੇ ਤੇ ਲੱਕੜੀਆਂ ਲੈ ਕੇ ਆਓ ਲੰਗਰ ਦੇ ਵਾਸਤੇ ਸੱਤ ਬਚਨ। ਸੁਦਾਮਾ ਘਰ ਗਿਆ, ਇਹਨੇ ਜਾ ਕੇ ਪ੍ਰਸਾਦਾ ਰੋਟੀ ਮੰਗੀ। ਮਾਤਾ ਕਹਿਣ ਲੱਗੀ ਜੇ ਤਿਆਰ ਨਹੀਂ ਗਈ ਤੇ ਭੁੱਜੇ ਦਾਣੇ ਪਈ ਲੈ ਜਾ। ਕਹਿੰਦਾ ਗੁਰੂ ਦੇ ਹੁਕਮ ਨੂੰ ਮੋੜਨਾ ਨਹੀਂ, ਛੇਤੀ ਜਾਣਾ ਸਾਧਸੰਗ ਚ। ਉਹ ਦਾਣੇ ਨੇ ਤੇ ਜੇਬ ਚ ਪਾ ਲਏ। ਇਤਿਹਾਸ ਤੁਸੀਂ ਬੜਾ ਸੁਣਦੇ ਰਹਿੰਦੇ ਹੋ, ਮੈਂ ਸਿਰਫ ਇਕੱਠਾ ਕਰਕੇ ਤੁਹਾਨੂੰ ਦੱਸਣਾ ਸਾਧਸੰਗ ਚ। ਸੱਜਣੋ ਜੰਗਲ ਚਲੇ ਗਏ, ਲੱਕੜੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਰਦਿਆਂ ਕਰਦਿਆਂ ਜਦੋਂ ਚਿੱਤ ਕਰਦਾ ਨਾ ਸੁਦਾਮੇ ਦਾ, ਉਦੋਂ ਜੇਬ ਚੋਂ ਦਾਣੇ ਕੱਢਦੇ ਮੂੰਹ ਚ ਪਾ ਲੈਂਦਾ। ਭਗਵਾਨ ਦੀ ਨਿਗਾਹ ਪੈ ਗਈ, ਕਹਿੰਦੇ ਸੁਦਾਮੇ ਆ ਕੀ ਖਾਣਾ ਪਿਆ? ਕਹਿੰਦਾ ਖਾਣਾ ਕੀ ਹੈ, ਇੰਨੀ ਠੰਡ ਹੈ, ਸਰਦੀ ਹੈ, ਜੱਡ ਹੈ ਤੇ ਠੰਡ ਦੇ ਨਾਲ ਦੰਦ ਪੇਕਾ ਵੱਜਦਾ ਪਿਆ, ਦੰਦ ਸਰੀਰ ਕੰਬਦਾ ਪਿਆ। ਕਹਿੰਦਾ ਉਹ ਦਲਿੱਦਰ ਯਾ, ਉਹ ਨਾਲੇ ਮਿੱਤਰ ਕਹਿੰਦਾ, ਨਾਲੇ ਪਿਆਰਾ ਕਹਿੰਦੇ, ਯਾਰ ਕਹਿੰਦਾ, ਤੇ ਨਾ ਝੂਠ ਮਾਰਨਾ ਪਿਆ। ਸਾਰੀ ਉਮਰ ਦਲਿੱਦਰ ਚ ਲੰਘ ਗਏ ਫਿਰ ਸਾਧ ਸੰਗਤ ਚ, ਸਾਰੀ ਉਮਰ ਲੰਘ ਗਈ ਗੁਰੂ ਦੇ ਪਿਆਰੇ। ਇੱਕ ਵਾਰ ਝੂਠ ਬੋਲਣ ਦਾ ਸਾਧ ਸੰਗਤ ਚ, ਧਿਆਨ ਦਿਓ ਜੀ ਮੇਰੀ ਗੱਲਾਂ ਦਾ। ਕਲਯੁਗ ਦਾ ਸਮਾਂ ਆ ਗਿਆ ਸਾਧ ਸੰਗਤ ਚ। ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਬਾਲੇ ਤੇ ਮਰਦਾਨੇ, ਕਹਿੰਦੇ ਭਾਈ ਬਾਲਾ ਤੇ ਮਰਦਾਨਾ ਸੰਸਾਰ ਦਾ ਰਟਣ ਵਾਸਤੇ ਸਿਆਲਕੋਟ ਜ਼ਿਲ੍ਹੇ ਚ ਪਹੁੰਚ ਗਏ ਸਾਧ ਸੰਗਤ ਚ। ਜਦੋਂ ਸਿਆਲਕੋਟ ਜ਼ਿਲ੍ਹੇ ਚ ਪਹੁੰਚੇ ਨਾ ਤੇ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਬਾਲਾ ਮਰਦਾਨਾ ਇੱਥੇ ਸਾਡਾ ਇੱਕ ਯਾਰ ਰਹਿੰਦਾ, ਆਪਾਂ ਨੂੰ ਮਿਲ ਚਲੀਏ। ਕਹਿੰਦੇ ਸੱਤ ਬਚਨ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਚਰਨਾਂ ਚ ਪਵੇ ਨੇ, ਗਲ ਚ ਖਫਣੀ ਹੈ, ਸਿਰ ਤੇ ਟੋਪੀ ਹੈ, ਹੱਥ ਵਿੱਚ ਮਾਲ ਹੈ, ਤੁਰੇ ਜਾਂਦੇ ਨੇ ਪਏ, ਘਰ ਚ ਕਰਮੰਡਲ ਹੈ, ਤੁਰੇ ਜਾਂਦੇ ਨੇ ਪਏ, ਬਾਲਾ ਚੌਰ ਕਰੀ ਮਰਦਾਨਾ ਚੌਰ ਕਰੀ ਜਾਂਦਾ ਪਿਆ, ਬਾਲਾ ਤੁਰਿਆ ਜਾਂਦਾ ਪਿਆ, ਚੱਲ ਚੱਲਦੇ ਗਲੀ ਮਹੱਲਾ ਵੇਖਦੇ ਵੇਖਦੇ ਜਾ ਆਵਾਸ ਮਾਰੀ, ਭਾਈ ਮੂਲੇ। ਉਹਦੀ ਘਰਵਾਲੀ ਨੇ ਵੇਖਿਆ, ਕਹਿੰਦੀ ਇਹ ਤੇ ਉਹ ਅੱਗੇ ਆ ਗਏ ਨੇ ਲੰਮਿਆਂ ਲੰਮਿਆਂ ਚੋਲਿਆਂ ਵਾਲੇ, ਤੇ ਫਿਰ ਇਹਨੂੰ ਕਿਤੇ ਨਾਲ ਨਾ ਕਿਤੇ ਲੈ ਜਾਣ ਕਿਤੇ ਸਾਧ ਸੰਗਤ ਚ। ਮਾਇਆ ਪੈ ਗਈ ਗੁਰੂ ਦੇ ਪਿਆਰੇ। ਕਹਿੰਦੀ ਜੀ ਘਰ ਨਹੀਂ। ਉਹਨੂੰ ਕਹਿੰਦੀ ਲੁਕ ਜਾ ਕੇ, ਇਹ ਕੀ ਪਤਾ ਕੀ ਆਖਦੇ ਨੇ ਕਿ ਫਿਰ ਤੈਨੂੰ ਨਾਲ ਲੈ ਜਾਣਗੇ, ਤੇ ਲੁਕ ਜਾ ਕੇ। ਉਹ ਵੀ ਆਖੇ ਲੱਗ ਗਿਆ ਸਾਧ ਸੰਗਤ ਚ। ਕਿਸੇ ਇਤਿਹਾਸਕਾਰ ਨੇ ਲਿਖਿਆ ਵੀ ਇੱਕ ਗੋਹੇ ਦਾ ਗਹੀਰਾ ਸੀ, ਉਹਦੇ ਚ ਜਾ ਕੇ ਤੇ ਲੁਕ ਗਿਆ। ਕਿਸੇ ਨੇ ਲਿਖਿਆ ਵੀ ਜਾ ਕੇ ਕਮਰਾ ਸੀ, ਉਹਦੇ ਚ ਜਾ ਕੇ ਨਾ ਪਿਛਲਾ ਕਮਰਾ ਸੀ, ਇਹ ਕਿਹੜੇ ਤੁਹਾਡੇ ਕਮਰੇ ਸਨ ਇਸ ਤਰ੍ਹਾਂ ਦੇ ਸਾਧ ਸੰਗਤ ਚ। ਇੱਕ ਜਾ ਕੇ ਕਮਰਾ ਸੀ, ਇੱਕ ਉਹ ਜਾ ਕੇ ਬਹਿ ਗਿਆ, ਉੱਥੋਂ ਸੱਪ ਨਿਕਲਿਆ, ਤੈਨੂੰ ਸੱਪ ਲੜ ਗਿਆ ਸਾਧ ਸੰਗਤ ਚ। ਗੁਰੂ ਨਾਨਕ ਸੱਚੇ ਪਾਤਸ਼ਾਹ ਦੁਬਾਰਾ ਕਹਿੰਦੇ ਨੇ ਭਾਈ ਮੂਲੇ। ਕਹਿੰਦੇ ਜੀ ਘਰ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸੀ ਤੇ ਭਾਈ ਬਾਲੇ ਨੂੰ ਮੁਖਾਤਬ ਕਰਦੇ ਨੇ, ਕਹਿੰਦੇ ਨੇ ਭਾਈ ਬਾਲਾ ਅਸੀਂ ਤਾਂ ਆਪਣਾ ਮਿੱਤਰ ਸਮਝ ਕੇ ਮਿਲਣ ਵਾਸਤੇ ਆਏ ਸਾਂ, ਤੇ ਕਹਿੰਦੇ ਨੇ ਘਰ ਨਹੀਂ। ਕਹਿੰਦੇ ਨੇ ਜੀ ਹੈ ਨਹੀਂ। ਗੁਰੂ ਨਾਨਕ ਕਹਿੰਦੇ ਹੈ ਹੀ ਨਹੀਂ ਫਿਰ ਸਾਧ ਸੰਗਤ ਚ। ਜਦੋਂ ਆਖਿਆ ਨਾ ਔਰਤਾਂ ਨੇ ਹੈ ਨਹੀਂ, ਕਹਿੰਦੇ ਹੈ ਹੀ ਨਹੀਂ। ਫਿਰ ਜਦੋਂ ਆਖਿਆ ਨਾ ਹੈ ਹੀ ਨਹੀਂ, ਅੰਦਰੋਂ ਹਾਏ ਹਾਏ ਦੀ ਆਵਾਜ਼ ਆ ਗਈ, ਮਰ ਗਿਆ, ਫੜ ਲਓ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਕਿ ਤੁਰ ਪਏ ਗੁਰੂ ਦੇ ਪਰ ਜਾ ਕੇ ਸਿਆਲਕੋਟ ਤੋਂ ਬਾਹਰ ਜਾ ਕੇ ਬਹਿ ਗਏ। ਆਂਢੀ ਗੁਆਂਢੀ ਸੱਜਣ ਮਿੱਤਰ ਇਕੱਠੇ ਹੋ ਗਏ, ਕੀ ਹੋਇਆ ਕੀ ਹੋਇਆ, ਸੱਪ ਲੜ ਗਿਆ ਸੱਪ ਲੜ ਗਿਆ, ਮੂਰਛਾ ਹੋ ਗਈ ਹੈ, ਬੇਹੋਸ਼ ਹੋ ਗਿਆ, ਮੰਜੇ ਤੇ ਪਾ ਲਿਆ। ਕਿਸੇ ਨੇ ਆਖਿਆ ਇੱਧਰ ਨੂੰ ਗਏ ਜੇ, ਉਹ ਆ ਫਕੀਰ ਆਇਆ ਸੀ ਤੇ ਉਹਨੇ ਆਹ ਗੱਲ ਆਖ ਗਿਆ। ਚਲੋ ਕਹਿੰਦੇ ਜਾ ਕੇ ਬਖਸ਼ਿਸ਼ ਮੰਗੀ ਉਹਦੇ ਕੋਲ ਜਾ ਕੇ ਸਾਧ ਸੰਗਤ ਚ। ਚੱਲ ਪਏ, ਚੱਲਦੇ 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 ਸੱਜਣੋ ਗੁਰੂ ਨਾਨਕ ਸੱਜੇ ਚ ਬੈਠੇ ਸਨ, ਜਾ ਕੇ ਮੰਜਾ ਰੱਖਿਆ ਤੇ ਬਖਸ਼ਿਸ਼ ਮੰਗੀ। ਸੱਚੇ ਪਾਤਸ਼ਾਹ ਗੁਨਾਹ ਮਾਫ਼ ਕਰ ਦਿਓ, ਕਿਉਂਕਿ ਘਰ ਆਏ ਦੇ ਨਾਲ ਵੀ ਘਰ ਆਏ ਦਾ ਕਰੈ ਨਿਰਾਦਰ, ਨਾ ਉਹ ਸਿਆਣਾ ਤੇ ਨਾ ਉਹ ਬਹਾਦਰ। ਧਰਮ ਗ੍ਰੰਥ ਕਹਿੰਦੇ ਨੇ ਸਾਧ ਸੰਗਤ ਚ, ਆਵਤ ਕਾ ਆਦਰ ਕਰੈ ਚਲਤ ਨਿਵਾਵੈ ਸੀਸ, ਤੁਲਸੀ ਐਸੇ ਮੀਤ ਕੋ ਮਿਲੀ ਹੈ ਬੀਸ ਕੀ ਸਾਧ ਸੰਗਤ ਚ। ਕਹਿੰਦੇ ਨੇ ਆਵਤ ਕਾ ਆਦਰ ਨਹੀਂ, ਚਲਤ ਨਾ ਪੁੱਛੈ ਬਾਤ, ਤੇ ਤੁਲਸੀ ਐਸੇ ਮੀਤ ਕੇ ਸਿਰ ਪਰ ਡਰੋ ਖਾਕ ਸਾਧ ਸੰਗ। ਉਹਨੂੰ ਕਾਹਦਾ ਮਿਲਦਾ ਗੁਰੂ ਦੇ ਪਿਆਰਿਓ, ਜਿਹੜਾ ਆਏ ਦਾ ਸਤਿਕਾਰ ਨਹੀਂ ਕਰਦਾ, ਸਵਾਹ ਪਾਓ ਦੇ ਸਿਰ ਚ ਆਪਣੇ ਭਾ ਕੇ ਤੇ ਜਾਂਦੇ ਨੇ ਗੁਰੂ ਦੇ ਪਿਆਰਿਓ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ ਅਸੀਂ ਚੱਲ ਕੇ ਦੇ ਘਰ ਗਏ ਸਾਂ, ਪਰ ਇਸ ਨੇ ਪਰਵਾਹ ਨਹੀਂ ਕੀਤੀ, ਇਹਨੂੰ ਮਾਫ਼ ਨਹੀਂ ਕਰਨਾ ਸਾਧ ਸੰਗਤ ਚ। ਦੁਬਾਰਾ ਸਾਧ ਸੰਗ ਫੇਰ ਆਖਿਆ, ਸੱਚੇ ਪਾਤਸ਼ਾਹ ਇਹ ਤੁਹਾਡਾ ਬਿਰਧ ਹੈ, ਤੁਹਾਡਾ ਧਰਮ ਹੈ, ਮਾਫ਼ ਕਰ ਦਿਓ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨੂੰ ਮਾਫ਼ ਨਹੀਂ ਕਰਨਾ। ਤੀਜੀ ਵਾਰ ਜਦੋਂ ਸਾਧ ਸੰਗ ਨੇ ਫੇਰ ਆਖਿਆ ਨਾ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਅੱਛਾ ਜੇ ਤੁਸੀਂ ਮਜਬੂਰ ਕਰਦੇ ਹੋ ਨਾ, ਹੁਣ ਦਸਵਾਂ ਜਾਮਾ ਧਾਰਾਂਗਾ, ਫੇਰ ਇਹਨੂੰ ਮਾਫ਼ ਕਰਾਂਗਾ ਸਾਧ ਸੰਗਤ ਚ। ਹੁਣ ਨਹੀਂ ਮਾਫ਼ ਕਰਨਾ, ਕਿਉਂਕਿ ਜੇ ਇਹਨੂੰ ਕੋਈ ਡੰਡ ਨਾ ਦਿੱਤਾ ਤਾਂ ਲੋਕੀ ਤਾਂ ਇਸ ਤਰ੍ਹਾਂ ਸਾਧੂ ਮਹਾਤਮਾ ਦਾ ਬੇਜੀ ਕਾਜ ਕਰਦੇ ਰਹਿਣਗੇ ਸਾਧ ਸੰਗਤ 'ਚ, ਇਸ ਤਰ੍ਹਾਂ ਕਰਦੇ ਰਹਿਣਗੇ। ਭਾਵ ਉਹਨਾਂ 'ਚ ਇਹਨਾਂ ਨੂੰ ਜੂਨਾਂ 'ਚ ਜਾਣ ਦਿਓ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਤੇ ਸਲੰਮੈ ਤੇ ਪੈ ਗਿਆ ਜੂਨਾਂ 'ਚ ਸਾਧ ਸੰਗਤ 'ਚ। ਚੱਲਦੇ ਚੱਲਦੇ ਦਸ਼ਮੇਸ਼ ਪਾਤਸ਼ਾਹ ਪੰਜਾਬ ਦੀ ਧਰਤੀ ਤਿਆਗ ਕਰਕੇ ਹਜ਼ੂਰ ਸਾਹਿਬ ਪਹੁੰਚ ਕੇ ਨੰਦੇੜੇ ਪਹੁੰਚੇ ਗੁਰੂ ਦੇ ਪਿਆਰਿਓ। ਇਹ ਜੰਮਦਾ ਮਰਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਜੂਨਾਂ 'ਚ ਪਿਆ, ਜੰਮ ਪਿਆ ਮਰ ਗਿਆ, ਜੰਮ ਪਿਆ ਮਰ ਗਿਆ, ਜੰਮ ਪਿਆ ਮਰ ਗਿਆ, ਇਹਨੇ ਫਿਰ ਜਾ ਕੇ ਨੰਦੇੜੇ ਸਾਹਿਬ ਜਾ ਕੇ ਸ਼ਹੀਦ ਜੂਨ ਪਾਈ ਫਿਰ ਸਾਧ ਸੰਗਤ 'ਚ। ਦਸ਼ਮੇਸ਼ ਪਾਤਸ਼ਾਹ ਸ਼ਿਕਾਰ ਵਾਸਤੇ ਨਿਕਲੇ, ਜਿਹੜੇ ਸੱਜਣ ਹਜ਼ੂਰ ਸਾਹਿਬ ਗਏ ਨੇ ਉੱਥੇ ਸ਼ਿਕਾਰ ਘਾਟ ਗੁਰਦੁਆਰਾ ਬਣਿਆ ਕਿ ਸਾਧ ਸੰਗਤ 'ਚ। ਜਦੋਂ ਦਸ਼ਮੇਸ਼ ਪਾਤਸ਼ਾਹ ਦੇ ਅੱਗੇ ਨਿਕਲਿਆ ਨਾ ਝਾੜ ਦੇ ਵਿੱਚ, ਸੱਚੇ ਪਾਤਸ਼ਾਹ ਨੇ ਮਾਰਿਆ ਤੀਰ ਛੱਡ ਕੇ ਸਾਧ ਸੰਗਤ ਜੀ। ਜਦੋਂ ਤੀਰ ਛੱਡਿਆ ਨਾ, ਉਹਨੇ ਜਾ ਕੇ ਘਾਇਲ ਕਰ ਦਿੱਤਾ। ਜਦੋਂ ਘਾਇਲ ਕਰ ਦਿੱਤਾ ਤੇ ਡਿੱਗ ਪਿਆ, ਉਹਦੇ ਵਿੱਚ ਇੱਕ ਜੋਤ ਨਿਕਲੀ, ਪ੍ਰਕਾਸ਼ ਹੋ ਗਿਆ। ਸਾਰੇ ਸਿੱਖ ਸੰਗਤਾਂ ਵੀ ਨੇ ਸੱਚੇ ਪਾਤਸ਼ਾਹ ਅੱਗੇ ਵੀ ਸ਼ਿਕਾਰ ਕਰਦੇ ਹੋ, ਪਰ ਇਹ ਤੁਸੀਂ ਇਹ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਜਦੋਂ ਇਹਦੀ ਜਾਨ ਨਿਕਲੀ ਹੈ, ਉਹਦੇ ਵਿੱਚੋਂ ਜੋਤ ਨਿਕਲੀ ਤੇ ਸਾਰੇ ਪ੍ਰਕਾਸ਼ ਹੋ ਗਿਆ। ਕਹਿੰਦੇ ਇਹਨੂੰ ਪੁੱਛ ਲਓ। ਦਸ਼ਮੇਸ਼ ਪਾਤਸ਼ਾਹ ਕਹਿੰਦੇ ਨੇ ਇਹ ਜੋਤ, ਇਹ ਵੇਖਣ ਵਾਲਿਆਂ ਨੂੰ ਇਸ ਗੱਲ ਦਾ ਸਾਰਾ ਆਪਣਾ ਇਹਦਾ ਕੀ ਕਾਰਨ ਹੈ ਉਹ ਦੱਸ ਜਾ। ਉਹ ਫਿਰ ਅੱਗੋਂ ਆਵਾਜ਼ ਆਈ ਸਾਧ ਸੰਗਤ 'ਚ, ਆਵਾਜ਼ ਆਈ, ਇਹ ਗੁਰੂ ਦੇ ਸਿੱਖੋ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਆਪਣੇ ਗੁਰੂ ਤੋਂ ਬੇਮੁਖ ਹੋ ਗਿਆ ਸਾਂ ਤੇ ਬੇਮੁਖ ਹੋਣ ਦੇ ਕਾਰਨ ਜੂਨਾਂ 'ਚ ਪੈ ਗਿਆ ਸਾਂ। ਪੈਣ ਦੇ ਨਾਲ ਇਹ ਗੁਰੂ ਨਾਨਕ ਨੇ ਬਚਨ ਕੀਤਾ ਸੀ ਵੀ ਇਹਨੂੰ ਹੁਣ ਦਸਵਾਂ ਜਾਮਾ ਧਾਰ ਕੇ ਤੇ ਫਿਰ ਇਹਨੂੰ ਮਾਫ ਕਰਾਂਗਾ। ਉਹ ਸਮਾਂ ਆ ਗਿਆ, ਸੱਚੇ ਪਾਤਸ਼ਾਹ ਨੇ ਮੈਨੂੰ ਕਿਰਪਾ ਕੀਤੀ ਹੈ, ਆਕਾਸ਼ 'ਚੋਂ ਵਿਭਾਣ ਆ ਗਏ ਨੇ ਤੇ ਮੈਂ ਹੁਣ ਸਵਰਗਾਂ ਨੂੰ ਚੱਲਿਆ। ਇਸ ਵਾਸਤੇ ਮੈਂ ਕਹਿੰਦਾ ਗੁਰੂ ਤੋਂ ਬੇਮੁਖ ਨਾ ਕੋਈ ਹੋਇਓ ਜੇ ਸਾਧ ਸੰਗਤ 'ਚ। ਇਹ ਮੈਂ ਤੁਹਾਨੂੰ ਗੱਲ ਕਰਕੇ ਦੱਸਿਆ ਚੱਲਿਆ ਗੁਰੂ ਬਾਰੇ, ਇੱਥੇ ਨਹੀਂ ਗੱਲ। ਦਸ਼ਮੇਸ਼ ਪਾਤਸ਼ਾਹ ਹਜ਼ੂਰ 'ਚ ਇੱਕ ਆਨੰਦ ਚੰਦ ਉਹਨਾਂ ਦਾ ਚੌਰ ਬਰਦਾਰ ਹੋਇਆ ਸਾਧ ਸੰਗਤ 'ਚ। ਬੜੀਆਂ ਗੱਲਾਂ ਤੁਹਾਡੇ ਇਤਿਹਾਸ ਦੀਆਂ। ਚੌਰ ਬਰਦਾਰ ਹੋਇਆ। ਇਹ ਅਨੰਦਪੁਰ ਸਾਹਿਬ ਦੇ ਜੰਗਲਾਂ ਵਿੱਚ ਇੱਕ ਸਾਧੂ ਰਿਹਾ ਕਰਦਾ ਸੀ। ਉਸਨੇ ਨਾ ਗ੍ਰੰਥ ਸਾਹਿਬ ਦੀ ਬੀੜ ਲਿਖੀ। ਇਹ ਹੁਣ ਤੇ ਤੁਹਾਡੇ ਕੋਲ ਨਾ ਕਾਗਜ਼ ਤੋਂ ਤਿਆਰ ਕਰ ਲੈਨੇ, ਇਹ ਭੋਜ ਪੱਤਰ ਦੇ ਪੱਤਰਾਂ ਤੇ ਲਿਖੀ ਜਾਂਦੀ ਸੀ ਬੀੜ ਸਾਧ ਸੰਗਤ 'ਚ। ਭੋਜ ਇਹ ਦਰਖਤ ਹੈ ਇੱਕ, ਉਹਦੇ ਪੱਤਰਾਂ ਤੇ ਲਿਖੀ ਜਾਂਦੀ। ਸਾਡੇ ਪਾਸ ਅਜੇ ਵੀ ਬੀੜ ਪਈ ਹੈ ਭੋਜ ਪੱਤਰ ਤੇ ਲਿਖੀ ਸਾਧ ਸੰਗਤ 'ਚ। ਉਹ ਫਿਰ ਸਾਧੂ ਮਹਾਤਮਾ ਲਿਖਦੇ ਸਨ। ਜਿਹੜਾ ਮੌਕੇ ਦਾ ਹੁੰਦਾ ਸੀ ਨਾ ਗੁਰੂ ਗੱਦੀ ਤੇ ਬੈਠਾ, ਉਹਦੇ ਜਾ ਕੇ ਸਾਈਨ ਕਰਾ ਲੈਂਦੇ ਸਨ, ਉਹ ਪ੍ਰਵਾਨਿਕ ਹੋ ਜਾਂਦੀ ਸੀ ਸਾਧ ਸੰਗਤ 'ਚ। ਇਸ ਸਾਧੂ ਨੇ ਬੀੜ ਲਿਖੀ ਤੇ ਪ੍ਰਵਾਨ ਕਰਾਉਣ ਦੇ ਵਾਸਤੇ ਅਨੰਦਪੁਰ ਸਾਹਿਬ ਚਲਾ ਗਿਆ। ਜਾ ਕੇ ਵੇਖਿਆ ਦਸ਼ਮੇਸ਼ ਪਾਤਸ਼ਾਹ ਗੱਦੀ ਤੇ ਬੈਠੇ ਨੇ ਤੇ ਜਾ ਕੇ ਅਰਜ ਕੀਤੀ। ਚੌਰ ਬਰਦਾਰ ਸੀ ਨੰਦ ਚੰਦ, ਕਹਿੰਦਾ ਨੰਦ ਚੰਦ ਜੀ, ਇਹ ਮੈਂ ਬਹੁਤ ਮਿਹਨਤ ਕਰਕੇ ਬਹੁਤ ਸਮਾਂ ਦੇ ਕੇ ਇਹ ਮਹਾਰਾਜ ਦੀ ਬੀੜ ਲਿਖੀ ਹੈ, ਇਹ ਤੇ ਦਸ਼ਮੇਸ਼ ਪਾਤਸ਼ਾਹ ਸਾਈਨ ਕਰਾ ਦਿਓ ਤੇ ਮੇਰੀ ਮਿਹਨਤ ਸਫਲ ਹੋ ਜਾਏਗੀ। ਉਹ ਕਹਿੰਦਾ ਹੁਣ ਦੇ ਜਾ ਤੂੰ ਤੇ ਮੈਂ ਫਿਰ ਕਰਾ ਕੇ ਰੱਖ ਦਿਆਂਗਾ, ਤੂੰ ਆਪਣੀ ਬੀੜ ਫਿਰ ਲੈ ਜਾਈ ਆ ਕੇ ਸਾਧ ਸੰਗਤ 'ਚ। ਕਹਿੰਦਾ ਸੱਤ ਬਚਨ ਲਓ ਜੀ। ਸਾਧੂ ਨਮਸਕਾਰ ਕੀਤੇ, ਆਪਣੇ ਆਸ਼ਰਮ 'ਚ ਪਹੁੰਚ ਗਿਆ। ਅਗਲੇ ਪਲਕ ਗਿਆ, ਕਹਿੰਦਾ ਮੈਨੂੰ ਟਾਈਮ ਨਹੀਂ ਲੱਗਾ। ਭਾਵ ਅਗਲੇ ਪਲਕ ਗਿਆ, ਕਹਿੰਦਾ ਜੀ ਦਸ਼ਮੇਸ਼ ਪਾਤਸ਼ਾਹ ਜੀ ਕਿਤੇ ਚਲੇ ਗਏ ਸਨ। ਇਸ ਤਰ੍ਹਾਂ ਇੱਕ ਦੋ ਚਾਰ ਪੰਜ ਸੱਤ ਵਾਰੀ ਗਿਆ, ਦੋ ਚਾਰ ਪੰਜ ਸੱਤ ਦਿਨ ਗਿਆ, ਇਹਦਾ ਮਨ ਖਰਾਬ ਹੋ ਗਿਆ। ਕਹਿੰਦਾ ਤੂੰ ਕਦੋਂ ਮੈਨੂੰ ਬੀੜ ਦੇ ਕੇ ਗਿਆ ਸੀ, ਕਦੋਂ ਬੀੜ ਦੇ ਕੇ ਗਿਆ ਸੀ? ਸਾਧੂ ਕਹਿੰਦਾ ਓਏ ਮੈਂ ਤੇ ਬੜੀ ਮਿਹਨਤ ਕੀਤੀ ਹੈ, ਬੜਾ ਟਾਈਮ ਲੱਗਾ ਤੇ ਤੂੰ ਇਹ ਕਿਉਂ ਇਸ ਤਰ੍ਹਾਂ ਕਰਨਾ ਪਿਆ? ਗੁਰੂ ਕੇ ਹਜ਼ੂਰੀ 'ਚ ਬੈਠਣ ਵਾਲਾ ਚੌਰ ਬਰਦਾਰ ਹੁੰਦਾ ਇਹ ਗੱਲ ਕਰਨਾ ਪਿਆ? ਕਹਿੰਦਾ ਬਹੁਤੀਆਂ ਗੱਲਾਂ ਨਾ ਕਰ, ਨਹੀਂ ਤਾਂ ਹੁਣ ਮੈਂ ਦੋ ਚਾਰ ਬੰਦੇ ਇੱਥੋਂ ਇਕੱਠੇ ਕਰਾ ਕੇ ਤੇਰੀ ਸੇਵਾ ਕਰਾ ਦਿਆਂਗਾ ਸਾਧ ਸੰਗਤ 'ਚ। ਸਾਧੂ ਆਪਣੀ ਪੱਤ ਬਚਾ ਕੇ ਨਾ ਤੇ ਆਪਣੇ ਆਸ਼ਰਮ ਤੋਂ ਚਲਾ ਗਿਆ। ਹੁਣ ਦਸ਼ਮੇਸ਼ ਪਾਤਸ਼ਾਹ ਨੇ ਲੱਗਾ ਪ੍ਰਾਰਥਨਾ ਕਰਨ, ਲੱਗਾ ਬੇਨਤੀਆਂ ਕਰ, ਸੱਚੇ ਪਾਤਸ਼ਾਹ ਮੈਂ ਤੇ ਬਹੁਤ ਮਿਹਨਤ ਕੀਤੀ ਸੀ, ਮੈਂ ਤੇ ਬਹੁਤ ਸਮਾਂ ਲੱਗਾ ਸੀ। ਇਨੀ ਕਹਿੰਦੇ ਨੇ ਜਾਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੂਕੈ ਸਭ ਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗਿਆ ਨਾ ਤੱਤੀ ਵਾਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਆਪਣੇ ਸਿੱਖ ਸੰਗਤਾਂ ਦੇ ਸਮੇਤ ਉਸੇ ਪਾਸੋਂ ਨਿਕਲਣ ਚੱਲ ਪਏ ਆਪਣੇ ਮਨੋਰੰਜਨ ਦੇ ਵਾਸਤੇ ਸਾਧ ਸੰਗਤ 'ਚ। ਘੋੜਿਆਂ ਦੇ ਪੈਰਾਂ ਦੇ ਨਾਲ ਧੂੜ ਉੱਡੀ, ਅਸਮਾਨ ਨੂੰ ਚੜ੍ਹੀ। ਇਸ ਸਾਧੂ ਨੇ ਵੇਖਿਆ, ਕਹਿੰਦਾ ਬੜੇ ਕਮਾਲ ਦੀ ਗੱਲ ਹੈ, ਇਹ ਲਸ਼ਕਰ ਕਿੱਧਰੋਂ ਆ ਰਿਹਾ? ਜਿਉਂ ਜਿਉਂ ਦਸ਼ਮੇਸ਼ ਪਾਤਸ਼ਾਹ ਨੇੜੇ ਗਏ ਤੇ ਪਤਾ ਲੱਗਾ ਦਸ਼ਮੇਸ਼ ਪਾਤਸ਼ਾਹ ਮੇਰੇ ਵੱਲ ਆ ਰਹੇ ਨੇ ਸਾਧ ਸੰਗਤ 'ਚ। ਦਸ਼ਮੇਸ਼ ਪਾਤਸ਼ਾਹ ਕੋਲ ਆਏ ਤੇ ਕਹਿੰਦਾ ਸੱਚੇ ਪਾਤਸ਼ਾਹ ਆਹ ਤੁਹਾਡਾ ਚੌਰ ਬਰਦਾਰ ਹੈ ਨੰਦ ਚੰਦ, ਮੈਂ ਇਹਨੂੰ ਗ੍ਰੰਥ ਸਾਹਿਬ ਦੀ ਬੀੜ ਦੇ ਆਇਆ ਸੀ, ਬੜੇ ਸਮਾਂ ਲਾ ਕੇ ਬੜੀ ਮਿਹਨਤ ਕਰਕੇ ਮੈਂ ਹੱਥ ਨਾਲ ਲਿਖੀ ਸੀ, ਸੱਚੇ ਪਾਤਸ਼ਾਹ ਆਪ ਦੇ ਦਸਮੇਸ਼ ਕਰਾਉਣ ਵਾਸਤੇ ਦੇ ਕੇ ਆਇਆ ਸਾਂ, ਤੇ ਮੁਨਕਰ ਹੋ ਗਿਆ। ਹੁਣ ਦਸਮੇਸ਼ ਪਾਤਸ਼ਾਹ ਨੇ ਵੇਖਿਆ, ਜਦੋਂ ਵੇਖਿਆ ਨਾ, ਕਹਿੰਦੇ ਨੇ ਆਨੰਦ ਚੰਦ ਜੇ ਸਭ ਦੇ ਕੇ ਦੇ ਦੇ, ਝੂਠ ਨਾ ਬੋਲ। ਕਹਿੰਦਾ ਤੁਸੀਂ ਵੀ ਗੱਲ ਆਖਣ ਲੱਗ ਪਏ ਹੋ ਜਿਹੜੀ ਕਹਿੰਦਾ ਪਿਆ, ਇਹ ਝੂਠ ਮਾਤ ਤੁਸੀਂ ਆਖਣ ਲੱਗ ਪਏ ਮੈਨੂੰ ਸਾਧ ਸੰਗਤ ਚ। ਸਮਝ ਗਏ ਪਰ ਆਖਿਆ ਕੁਛ ਨਾ ਦਸਮੇਸ਼ ਪਾਤਸ਼ਾਹ ਨੇ। ਕਹਿੰਦੇ ਕੋਈ ਸਾਧੂ, ਕਹਿੰਦੇ ਸਾਧੂ ਕੋਈ ਬਾਤ ਨੀ, ਤੇਰੀ ਤੇ ਤੈਨੂੰ ਦੇ ਦਿਆਂਗੇ ਜਰੂਰ, ਦਵਾ ਦਿਆਂਗੇ ਸਾਧ ਸੰਗਤ ਜੀ। ਉਹਦਾ ਵੀ ਪਰਦਾ ਢੱਕਣ ਦੇ ਵਾਸਤੇ, ਤੇ ਉਹਨੂੰ ਵੀ ਆਖ ਕੇ ਨਾ ਦਸਮੇਸ਼ ਪਾਤਸ਼ਾਹ ਚੱਲ ਪਏ ਸਾਧ ਸੰਗਤ ਚ, ਆਪਣੇ ਆਸ਼ਰਮ ਤੇ ਆਪਣੇ ਡੇਰੇ ਤੇ ਪਹੁੰਚ ਗਏ। ਰਾਤੋ ਰਾਤ ਨਾ ਆਨੰਦ ਚੰਦ ਉਸ ਬੀੜ ਨੂੰ ਆਪਣੇ ਪਾਸ ਰੱਖਣ ਦੇ ਵਾਸਤੇ ਇਹ ਕਰਤਾਰਪੁਰੇ ਪਹੁੰਚ ਗਿਆ, ਧੀਰਮਾਲ ਦੇ ਕੋਲ ਸਾਧ ਸੰਗਤ ਚ। ਜਦੋਂ ਧੀਰਮਾਲ ਨੇ ਪਤਾ ਲੱਗਾ ਨਾ ਵੀ ਆਨੰਦ ਚੰਦ ਆ ਗਿਆ, ਤੇ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ, ਉਹਨੇ ਰਾਤੋ ਰਾਤ ਨੇ ਬੀੜ ਜਿਸ ਨੂੰ ਉਹਦੇ ਕੋਲ ਖੋਲੀ ਤੇ ਉਹਨੂੰ ਰਾਤੋ ਰਾਤ ਮਰਵਾ ਤਾ ਉਹਨੂੰ ਸਾਧ ਸੰਗਤ ਚ, ਉਹਨੂੰ ਮਰਵਾ ਤਾ ਆਨੰਦ ਚੰਦ ਨੂੰ। ਦਿਨ ਚੜਿਆ, ਆਸਾ ਦੀ ਵਾਰ ਦਾ ਕੀਰਤਨ ਦਾ ਸਮਾਂ ਆਇਆ, ਆਨੰਦ ਚੰਦ ਚੌਰ ਬਰਦਾਰ ਆਇਆ ਕੋਈ ਨਾ ਸਾਧ ਸੰਗਤ ਚ। ਦਸਮੇਸ਼ ਪਾਤਸ਼ਾਹ ਨੇ ਭੇਜਿਆ ਵੀ ਵੇਖੋ ਕਿੱਥੇ ਗਿਆ, ਜਾ ਕੇ ਵੇਖਿਆ ਤੇ ਦਰਵਾਜੇ ਬੰਦ ਨੇ, ਜੰਦਰੇ ਲੱਗੇ ਨੇ। ਪਤਾ ਲੱਗਾ, ਪਤਾ ਲੱਗਦੇ ਲੱਗਦੇ ਸਾਰਾ ਪਤਾ ਲੱਗ ਗਿਆ, ਪੁੱਤ ਰਾਤੋ ਰਾਤ ਕਰਤਾਰਪੁਰੇ ਪਹੁੰਚ ਗਿਆ। ਉੱਥੇ ਧੀਰਮਾਲ ਦੇ ਕੋਲ ਗਿਆ ਸੀ, ਉਹਦੇ ਕੋਲ ਗ੍ਰੰਥ ਸਾਹਿਬ ਦੀ ਬੀੜ ਸੀ, ਤੇ ਧੀਰਮਾਲ ਨੇ ਆਪ ਗੁਰੂ ਬਣਨ ਦੇ ਵਾਸਤੇ ਉਹਦੇ ਕੋਲ ਬੀੜ ਛੀਨ ਲਈ ਆ, ਖੋਹ ਲਈ ਆ, ਤੇ ਉਹਨੂੰ ਮਰਵਾ ਦਿੱਤਾ, ਉਹਨੂੰ ਮਰਵਾ ਦਿੱਤਾ ਸਾਧ ਸੰਗਤ ਚ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਗੱਲ ਸੁਣ ਲਿਆ ਸਾਰੇ ਦਰਬਾਰ ਦੇ ਵਿੱਚ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੇ ਆਨੰਦ ਚੰਦ ਨੇ ਮਾੜਾ ਕੀਤਾ। ਪਹਿਲਾਂ ਤੇ ਗੱਲ ਕੀਤੀ ਏ ਜਿਹੜਾ ਸਾਧੂ ਨਾਮ ਝੂਠ ਬੋਲਿਆ ਉਹਨੇ ਸਾਧ ਸੰਗਤ ਚ, ਤੇ ਫੇਰ ਧੀਰਮਾਲ ਨੇ ਮਾੜਾ ਕੀਤਾ, ਉਹਨੂੰ ਮਰਵਾ ਦਿੱਤਾ ਬੀੜ ਦੇ ਲਾਲਚ। ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ, ਜਿਹੜਾ ਉਸ ਬੀੜ ਤੋਂ ਪਾਠ ਕਰਿਆ ਕਰੂਗਾ ਨਾ ਹੋ ਜਾਏਗਾ ਸਾਧ ਸੰਗਤ ਚ, ਉਹ ਨਾ ਹੋ ਜਾਏਗਾ ਗੁਰੂ ਦੇ ਪਿਆਰੇ। ਉਹ ਬੀੜ ਹੁਣ ਕਰਤਾਰਪੁਰੇ ਪਈ ਹੈ ਸਾਧ ਸੰਗਤ ਚ, ਉਹ ਤਾਂ ਪਾਠ ਨਹੀਂ ਕੋਈ ਕਰਦਾ, ਜੇ ਕੋਈ ਕਰਦਾ ਤਾਂ ਸਲੋਕ ਨਹੀਂ ਪੜ੍ਹਦੇ ਫਿਰ ਸਾਧ ਸੰਗਤ ਚ। ਭਾਵ ਮੈਂ ਕਹਿੰਦਾ ਆਹ ਇੱਕ ਇੱਕ ਮਿਸਾਲ ਦਿੱਤੀ ਇੱਕ ਇੱਕ ਸਮੇਂ ਦੀ ਤੁਹਾਨੂੰ, ਤੇ ਜਿਹੜੇ ਲੋਕ 24 ਘੰਟੇ ਝੂਠ ਬੋਲਦੇ ਉਹਨਾਂ ਦਾ ਕੀ ਹਾਲ ਹੋਵੇਗਾ ਸਾਧ ਸੰਗਤ ਚ, 24 ਘੰਟੇ ਝੂਠ ਗੁਰੂ ਦੇ ਪਿਆਰੇ ਹੋ, ਕੁਬਰੀ ਤੋਲਦੀ ਜਾਂਦੇ ਸਾਧ ਸੰਗਤ ਚ, ਉਹਨਾਂ ਦਾ ਕੀ ਹਾਲ ਬਣੇਗਾ। ਇਹਨਾਂ ਬੋਲਣ ਦੇ ਨਾਲ ਆਇਆ ਹਾਲ ਹੋਇਆ, ਤੇ ਜਿਹਨਾਂ ਦਾ ਕੰਮ ਹੀ ਇਹ ਝੂਠ ਬੋਲਣੇ ਸਾਧ ਸੰਗਤ ਚ, ਉਹਨਾਂ ਦਾ ਕੀ ਹਾਲ ਹੋ ਗਿਆ ਗੁਰੂ ਦੇ ਪਿਆਰੇ ਹੋ। ਇਸ ਵਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਪਏ ਅਨੋਖ ਸਿੰਘ, ਇਹ ਜਦੋਂ ਤੈਨੂੰ ਖਰਚ ਦਿੱਤਾ, ਤੈਨੂੰ ਰਾਹਦਾਰੀ ਸਾਰੀ ਦਿੱਤੀ ਹੈ, ਤੇ ਫੇਰ ਇਹ ਕੀ ਕਰਮ ਕੀਤਾ ਤੂੰ ਝੂਠ ਬੋਲਣ ਦਾ?
ਦਾਸ ਕਹੋ ਨਿਜ ਮੁਖ ਸੇ ਗੁਰ ਕੇ।
ਇੱਕ ਤਿਆਂ ਦੇ ਪਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸੇਵਕ ਹਾਂ, ਦਾਸ ਹਾਂ ਸਾਧ ਸੰਗਤ ਚ। ਤੁਸੀਂ ਸੁਖਮਨਾਮਾ ਪੜ੍ਹਦੇ ਹੋ ਨਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਧਾਰੀਓ, ਜੇ ਤੁਸੀਂ ਚੰਗੇ ਹੋ ਤਾਂ ਮੈਨੂੰ ਮਾੜਾ ਨੀ ਕੋਈ ਆਖੇਗਾ ਸਾਧ ਸੰਗਤ ਚ। ਕਿਤਨਾ ਕਮਾਲ ਹੈ ਗੁਰੂ ਦੇ ਪਿਆਰੇ, ਜੇ ਤੁਸੀਂ ਚੰਗੇ ਹੋ ਮੈਨੂੰ ਮਾੜਾ ਨੀ ਕੋਈ ਆਖੇਗਾ। ਇਸ ਵਾਸਤੇ ਕਹਿੰਦੇ ਇੱਕ ਤੇ ਤੁਸੀਂ ਜਾਣਦੇ ਹੋ ਭਈ ਅਸੀਂ ਸਿੱਖ ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ, ਤੇ ਦੂਜਾ ਤੁਸੀਂ ਆਹ ਕੰਮ ਕਰਦੇ ਹੋ।
ਕਰੋ ਚੋਰੀਆਂ ਫਿਰ ਤੁਮ ਦੁਰ ਕੇ,
ਫਿਰ ਚੋਰੀਆਂ ਯਾਰੀਆਂ ਕਰਦੇ ਹੋ ਸਾਧ ਸੰਗਤ ਚ, ਮਾੜੇ ਕੰਮ ਕਰਦੇ ਹੋ ਤੁਸੀਂ, ਝੂਠ ਬੋਲਦੇ ਹੋ, ਮੇਰੇ ਸਿੱਖ ਖਵਾਉਂਦੇ ਹੋ, ਤੇ ਕਹਿੰਦੇ ਪਏ ਸੀ ਸਤਿਗੁਰੂ ਰਾਮ ਸਿੰਘ ਦੇ ਸਿੱਖ ਹਾਂ।
ਆ ਗਿਆ ਗੁਰ ਕੀ ਨਾਮ ਸੁਨਾਨ,
ਇਹ ਨਾ ਕੰਮ ਕਰਿਆ ਕਰੋ ਸਾਧ ਸੰਗਤ ਚ, ਇਹ ਨਾ ਕੰਮ ਕਰਿਆ ਕਰੋ। ਇੱਥੇ ਬੜੇ ਪ੍ਰਮਾਣ ਨੇ ਗੁਰੂ ਦੇ ਪਿਆਰੇ। ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਧਰਤੀ ਨੂੰ ਭਾਗ ਲਾ ਰਹੇ ਨੇ ਸਾਧ ਸੰਗਤ ਚ। ਕਹਿੰਦੇ ਨੇ ਇੱਕ ਜੋਗਾ ਨਾਮੀ ਸਿੱਖ, ਛੋਟੀ ਉਮਰ ਦਾ ਬੱਚਾ, ਉਹਨੇ ਆ ਕੇ ਨਮਸਕਾਰ ਕੀਤੀ, ਬੜਾ ਪਿਆਰਾ ਲੱਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਕੀ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਮ ਜੋਗਾ ਹੈ, ਮੇਰੇ ਮਾਂ ਪਿਓ ਨੂੰ ਜੋਗਾ ਕਹਿੰਦੇ ਨੇ। ਦਸਮੇਸ਼ ਪਾਤਸ਼ਾਹ ਨਾ ਪਿਆਰ ਨਾਲ ਕਹਿੰਦੇ ਨੇ ਕਿਹਦੇ ਜੋਗਾ ਹੈ? ਕਹਿੰਦਾ ਜੀ ਗੁਰੂ ਜੋਗਾ ਸਾਧ ਸੰਗਤ ਚ। ਅਚਾਨਕ ਹੀ ਬੱਚੇ ਨੇ ਆਖ ਦਿੱਤਾ, ਕਹਿੰਦੇ ਵਾਹ ਜੇ ਤੂੰ ਗੁਰੂ ਜੋਗਾ ਤਾਂ ਗੁਰੂ ਫਿਰ ਤੇਰੇ ਜੋਗਾ ਸਾਧ ਸੰਗਤ ਚ। ਬਚਨ ਹੋ ਗਿਆ ਗੁਰੂ ਦੇ ਪੈਰ, ਜਵਾਨ ਅਵਸਥਾ ਆ ਗਈ, ਮਾਤਾ ਪਿਤਾ ਆ ਗਏ। ਕਹਿੰਦੇ ਦਸਮੇਸ਼ ਪਾਤਸ਼ਾਹ ਇਹਦਾ ਸੰਸਾਰਿਕ ਸੰਬੰਧ ਕਰਨ ਕੁਝ ਸਮਾਂ ਤੋਂ ਛੁੱਟੀ ਦੇ ਦਿਓ ਸਾਧ ਸੰਗਤ ਚ। ਕਹਿੰਦੇ 7 ਵਜੇ ਲੈ ਜਾਓ। ਲੈ ਲਈ ਛੁੱਟੀ ਸਾਧ ਸੰਗਤ ਜੀ, ਛੁੱਟੀ ਲੈ ਕੇ ਆਪਣੇ ਘਰ ਚਲੇ ਗਏ। ਬਰਾਤ ਚੜੀ, ਪਿਸ਼ੌਰ ਅੱਪੜ ਗਈ ਸਾਧ ਸੰਗਤ ਚ। ਇਧਰੋਂ ਦਸਮੇਸ਼ ਪਾਤਸ਼ਾਹ ਵੇਖਣ ਦੇ ਵਾਸਤੇ ਭਈ ਉਹਦੇ ਮਨ ਦੇ ਵਿੱਚ ਸਾਡੇ ਵਾਸਤੇ ਕੋਈ ਪ੍ਰੇਮ ਪਿਆਰ ਸਤਿਕਾਰ ਸਾਡੇ ਬਚਨ ਨੂੰ ਹੁਕਮ ਨੂੰ ਦਿੰਦਾ ਕਿ ਨਹੀਂ ਦਿੰਦਾ, ਇਹਨੇ ਆਪਣਾ ਸਿੱਖ ਭੇਜ ਦਿੱਤਾ। ਸਿੱਖ ਇੱਕ ਪੱਤਰਿਕਾ ਲਿਖੀ, ਉਸ ਪੱਤਰਿਕਾ ਤੇ ਲਿਖ ਦਿੱਤਾ ਤੇ ਆਖਿਆ ਆਪਣੇ ਸਿੱਖ ਦੂਤ ਨੂੰ ਭਈ ਜਦੋਂ ਦੋ ਲਾਵਾਂ ਲੈ ਲਏਗਾ ਨਾ ਉਦੋਂ ਸਾਡੀ ਹੁਕਮਨਾਮਾ ਪੱਤਰਿਕਾ ਫੜਾਈ ਉਹਨੂੰ ਜਾ ਕੇ ਸਾਧ ਸੰਗਤ ਚ, ਕਹਿੰਦੇ ਸੱਤ ਬਜਨ। ਭਾਵ ਬੇਦੀ ਗੱਡੀ ਗਈ, ਬੇਦਾਂ ਦੀਆਂ ਲਾਵਾਂ ਪੜੀਆਂ ਜਾਣ ਲੱਗੀਆਂ, ਜਦੋਂ ਦੋ ਲਾਵਾਂ ਲੈ ਲਈਆਂ ਉਹ ਸਿੱਖ ਨੇ ਦਸਮੇਸ਼ ਪਾਤਸ਼ਾਹ ਦੇ ਬਚਨ ਨੂੰ ਪੂਰਾ ਕਰਨ ਦੇ ਵਾਸਤੇ ਸੱਜਣ ਨੂੰ ਫਿਰ ਕੀ ਕੀਤਾ, ਉਹ ਜਿਹੜਾ ਸੀ ਨਾ ਸਤਿਗੁਰਾਂ ਦਾ ਹੁਕਮਨਾਮਾ ਉਹਨੂੰ ਫੜਾ ਦਿੱਤਾ। ਭਾਈ ਜੋਗਾ ਸਿੰਘ ਨੇ ਇਹ ਲਾਵਾਂ ਲੈਂਦੇ ਨਾ ਉਹਨੂੰ ਪੜ੍ਹ ਲਿਆ, ਇਹ ਆਪਣੀ ਨਿਗਾਹ ਚ ਨਿਗਾਇਆ ਤੇ ਲਿਖਿਆ ਜੋਗਾ ਸਿਆ ਜੇ ਤੁਰਨਾ ਤੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਇਧਰ ਨੂੰ ਤੁਰ ਪਓ, ਜੇ ਕੰਮ ਕਰਨਾ ਤੂੰ ਉੱਠ ਕੇ ਤੁਰ ਪਓ, ਜੋ ਵੀ ਤੂੰ ਕਰਨਾ ਭੈ ਅਨੰਦਪੁਰ ਨੂੰ ਛੇਤੀ ਆ ਜਾ ਤੂੰ ਸਾਧ ਸੰਗਤ ਚ। ਹੁਣ ਕਹਿੰਦਾ ਪਿਆ ਭਈ ਹੁਕਮ ਇਹ ਆ ਗਿਆ, ਸਾਰੇ ਬਰਾਦਰੀ ਨੂੰ ਪਰਿਵਾਰ ਨੂੰ ਜਨੇਤੀਆਂ ਨੂੰ ਕਹਿੰਦਾ ਭਈ ਬਸ ਸਤਿਗੁਰਾਂ ਦਾ ਹੁਕਮ ਆ ਗਿਆ ਸਾਧ ਸੰਗਤ ਚ, ਆ ਜੇ ਗੱਲਾਂ ਸਿੱਖਾਂ ਦੀਆਂ ਗੁਰੂ ਦੇ ਪਿਆਰੇ। ਮਾਂ ਪਿਓ ਕਹਿੰਦੇ ਨੇ, ਸੰਬੰਧੀ ਕਹਿੰਦੇ ਨੇ ਦੋ ਲਾਵਾਂ ਤੇ ਕਿੰਨਾ ਚਿਰ ਲੱਗ ਜਾਵੇਗਾ, ਦੋ ਹੋ ਗਈਆਂ ਨੇ, ਦੋ ਤੇ ਆਪਣੇ ਪੂਰੀਆਂ ਕਰ ਜਾ ਫਿਰ ਜਿੱਥੇ ਮਰਜ਼ੀ ਤੁਰ ਜੀ ਤੂੰ। ਕਹਿੰਦਾ ਨਾ, ਸਾਧਨਾ ਹੁਕਮ ਜੇ ਬੈਠਾ ਖਲੋਤਾ ਲੰਮਾ ਪਿਆ ਕੰਮ ਕਰਨਾ ਜੋ ਕਰਨਾ ਸਾਰਾ ਛੱਡ ਕੇ ਤੁਰ ਪਓ ਅਨੰਦਪੁਰ ਨੂੰ, ਉਹਨਾਂ ਦੇ ਹੁਕਮ ਲਿਖ ਦਿੱਤਾ ਉਹਨੇ ਸਾਧ ਸੰਗਤ ਚ, ਛੱਡ ਕੇ ਤੁਰ ਪਿਆ ਗੁਰੂ ਦੇ ਪਿਆਰੇ। ਚੱਲਦਾ 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 ਤੁਰਦਾ ਤੁਰਦਾ ਹੁਸ਼ਿਆਰਪੁਰ ਆ ਗਿਆ। ਹੁਸ਼ਿਆਰਪੁਰ ਜਦੋਂ ਬਾਜ਼ਾਰ ਚੋਂ ਲੰਘਦਾ ਨਾ ਪਿਆ, ਇੱਕ ਵੇਸ਼ਵਾ ਬੈਠੀ ਸੀ ਸਾਧ ਸੰਗਤ ਚ, ਔਰਤ ਬੈਠੀ ਸੀ, ਜਦੋਂ ਤੁਹਾਨੂੰ ਵੇਖਿਆ ਤੇ ਮਨ ਖਰਾਬ ਹੋ ਗਿਆ ਗੁਰੂ ਦੇ ਪਿਆਰੇ। ਜਦੋਂ ਮਨ ਖਰਾਬ ਹੋ ਗਿਆ ਕਹਿੰਦੇ ਨੇ ਚੱਲ ਦਲ ਪੱਤਰ ਪਟਾਕ ਪਟ ਦਾਮਨ ਕੱਛਪ ਮਾਥ ਭੂਤ ਦੀਪ ਅਗਨੀ ਸਿਖਾ ਯੋ ਮਨ ਬਿਰਥ ਅਨਾਥ। ਇਸ ਮਨ ਦੀ ਅਵਸਥਾ ਸਾਧ ਸੰਗਤ ਚ, ਇਹ ਮਨ ਲੋਭੀ ਲਾਲਚੀ, ਇਹ ਮਨ ਚੰਚਲ ਚੋਰ, ਮਨ ਕੇ ਮਤੇ ਨਾ ਚੱਲੀਏ ਤੇ ਪਲਕ ਪਲਕ ਮੈਂ ਹੋਰ। ਮਨ ਦੀ ਅਵਸਥਾ ਸਾਧ ਸੰਗਤ ਚ, ਆਪਣੀ ਕੰਮ ਚੇਸ਼ਟਾ ਪੂਰੀ ਕਰਨ ਦੇ ਵਾਸਤੇ ਉਸ ਪਾਸੇ ਗਿਆ, ਕੀ ਵੇਖਿਆ ਉੱਥੇ ਇੱਕ ਮਨੁੱਖ ਖਲੋਤਾ ਸਾਧ ਸੰਗਤ ਚ, ਪਿਛਾਂ ਪਰਤ ਆਇਆ, ਅੱਧਾ ਘੰਟਾ ਘੰਟਾ ਖਲੋਤਾ ਰਿਹਾ, ਫੇਰ ਗਿਆ ਵੇਖਿਆ ਉੱਥੇ ਮਨੁੱਖ ਖਲੋਤਾ ਸਾਧ ਸੰਗਤ ਚ, ਫੇਰ ਪਰਤ ਆਇਆ। ਜਦੋਂ ਇੱਕ ਵਾਰੀ ਗਿਆ, ਦੂਜੀ ਵਾਰ ਗਿਆ, ਤੀਜੀ ਵਾਰ ਪ੍ਰਭਾਤ ਹੋ ਗਈ, ਸਵੇਰ ਦਾ ਸਮਾਂ ਹੋ ਗਿਆ, ਗਿਆ ਫਿਰ ਵੇਖਿਆ ਉੱਥੇ ਮਨੁੱਖ ਖਲੋਤਾ ਸਾਧ ਸੰਗਤ ਚ। ਕਹਿੰਦਾ ਕਿਤਨੇ ਕਮਾਲ ਦੀ ਗੱਲ ਹੈ, ਜਦੋਂ ਮਨ ਦੀ ਭਾਵਨਾ ਪੂਰੀ ਨਾ ਹੋਈ ਤੇ ਜਿਹੋ ਜਿਹਾ ਤੁਸੀਂ ਵਾਤਾਵਰਨ ਦੇ ਵਿੱਚ ਰਹਿੰਦੇ ਹੋ, ਜਿਹੋ ਜੇ ਤੁਸੀਂ ਸਮੇਂ ਚ ਰਹਿੰਦੇ ਹੋ, ਉਹੋ ਜਿਹਾ ਮਨ ਬਣ ਜਾਂਦਾ ਸਾਧ ਸੰਗਤ ਚ। ਅੰਮ੍ਰਿਤ ਵੇਲੇ ਨੂੰ ਕਿਉਂ ਮਾਨਤਾ ਦਿੱਤੀ ਹੈ, ਭਈ ਅੰਮ੍ਰਿਤ ਵੇਲੇ ਉੱਠ ਕੇ ਜਾਗਿਆ ਕਰੋ, ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ ਸੱਚੇ ਪਾਤਸ਼ਾਹ ਨੇ ਜਦੋਂ ਇਹ ਗੱਲ ਆਖੀ ਆ ਭਈ ਸਭੇ ਰੁੱਤੀ ਚੰਗੀਆਂ ਜਿੱਤ ਸੱਚੇ ਸਿਉਨੇ ਹੋ, ਤੇ ਫਿਰ ਅੰਮ੍ਰਿਤ ਨੂੰ ਫਿਰ ਮਾਨਤਾ ਦੇ ਦਿੱਤੀ ਹੈ। ਇਸ ਵਾਸਤੇ ਸਮੇਂ ਦਾ ਥਾਂ ਦਾ ਇਸ ਮਨੁੱਖ ਦੇ ਮਨ ਤੇ ਅਸਰ ਪੈਂਦਾ ਗੁਰੂ ਦੇ ਪਿਆਰੇ। ਜਦੋਂ ਪ੍ਰਭਾਤ ਦਾ ਸਮਾਂ ਹੋਇਆ ਨਾ ਤੇ ਜੋਗਾ ਆਪਣੇ ਮਨ ਚ ਵਿਚਾਰਦਾ ਪਿਆ ਕੀ ਗੱਲ ਹੋਈ ਹੈ, ਮੈਂ ਕੀ ਕਰਦਾ, ਕਿੱਥੇ ਤੇ ਮੈਂ ਆਨੰਦ ਘਰ ਛੱਡ ਕੇ ਆ ਗਿਆ। ਸੋਝੀ ਆਈ ਸਾਧ ਸੰਗਤ ਚ, ਗ੍ਰੰਥਾ ਕਿਸੇ ਗ੍ਰੰਥਕਾਰ ਲਿਖਿਆ ਹੈ, ਸੋਚਾਂ ਕਰ ਦਿਆਂ ਰਾਤ ਗੁਜ਼ਾਰੀ, ਤੇਰੀ ਮਤ ਗਈ ਕਿਉਂ ਮਾਰੀ। ਆਪਣੇ ਮਨ ਨਾਲ ਗੱਲ ਕਰਦਾ ਹੁਣ ਸਾਧ ਸਿੰਘ, ਆਪਣੇ ਮਨ ਨਾਲ ਗੁਰੂ ਦੇ ਪਿਆਰੇ। ਕਹਿੰਦਾ ਉਹ ਜੋਗਾ ਸਿਆਂ, ਉਹ ਤੇਰੀ ਮਤ ਨੂੰ ਕੀ ਹੋ ਗਿਆ, ਤੂੰ ਕਿੱਥੇ ਸੀ, ਕਿੱਥੇ ਛੱਡ ਕੇ ਆ ਗਿਆ।
ਕੀ ਆਖੇ ਤੇਰੀ ਸੂਰਤ ਸਾਦੀ, ਏਕੀ ਮਨ ਵਿੱਚ ਫੁਰੀ ਜੀ ਉਪਾਦੀ।
ਜੋਗਾ ਸਿਆਂ, ਆਹ ਤੂੰ ਬਾਣਾ ਪਾਇਆ ਹੈ, ਪਹਿਰਾਵਾ ਪਾਇਆ ਹੈ, ਇਹ ਬਾਣਾ ਪਹਿਰਾਵਾ ਕਿੱਧਰ ਚੱਲ ਪਿਆ ਤੂੰ ਸਾਧ ਸੰਗਤ ਚ। ਇਹ ਜਿਹੜੇ ਅੱਜ ਦੇ ਨੌਜਵਾਨ ਕਹਿੰਦੇ ਨੇ ਨਾ ਭਈ ਮਨ ਸੱਚਾ ਚਾਹੀਦਾ, ਇਹ ਬਾਣੇ ਕੱਪੜਿਆਂ ਦਾ ਕੀ ਹੁੰਦਾ, ਇਹ ਬਿਲਕੁਲ ਗੱਲ ਗਲਤ ਜੇ ਸਾਧ ਸੰਗਤ ਚ। ਇਹ ਜਿਹੜੇ ਨੌਜਵਾਨ ਅੱਜ ਕਹਿੰਦੇ ਨੇ ਨਾ ਭਈ ਮਨ ਠੀਕ ਹੋਣਾ ਚਾਹੀਦਾ ਤੇ ਇਹਨਾਂ ਕੱਪੜਿਆਂ ਦਾ ਵਸਤਾਂ ਪਹਿਰਾਵੇ ਦਾ ਕੀ ਹੈ, ਧਿਆਨ ਦਿਓ ਜੇ ਗੱਲ ਦਾ, ਮੈਂ ਤਾਂ ਪ੍ਰਮਾਣ ਦੇਣਾ ਪਿਆ ਤੁਹਾਨੂੰ ਸਾਧ ਸੰਗਤ ਚ। ਕਹਿੰਦਾ ਉਹ ਮਣਾ, ਉਹ ਆ ਬਾਣਾ ਪਾਇਆ, ਪਹਿਰਾਵਾ ਪਾਇਆ, ਤਾਂ ਤੁਰ ਕਿੱਧਰ ਪਿਆ ਸੀ।
ਕੀ ਆਖਣ ਤੈਨੂੰ ਸਿਰ ਦੇ ਕੇਸ, ਦਿਲ ਵਿੱਚ ਠੱਗੀ ਤੇ ਸਾਧੂ ਵੇਸ।
ਉਹ ਜੋਗਾ ਸਿਆਂ, ਆ ਦਸਮੇਸ਼ ਪਾਤਸ਼ਾਹ ਨੇ ਕੇਸ ਕਾਹਦੇ ਵਾਸਤੇ ਦਿੱਤੇ ਨੇ, ਇਹ ਠੱਗੀਆਂ ਮਾਰਨ ਵਾਸਤੇ, ਝੂਠ ਬੋਲਣ ਵਾਸਤੇ ਦਿੱਤੇ ਨੇ ਕੇਸ, ਇਸ ਵਾਸਤੇ ਦਿੱਤੇ ਨੇ? ਮਨ ਨਾਲ ਗੱਲ ਕਰਦਾ ਪਿਆ ਸਾਧ ਚ, ਕਹਿੰਦੇ ਨੇ ਕੱਛ ਲੱਕ ਦੀ ਮਾਰ ਤਾਂ ਵੇਸ਼ਵਾਂ ਦੇ ਬੁਰੇ ਜੀਅਰਾਂ ਨੇ। ਇਹਦਾ ਕਸ਼ਹਿਰਾ ਜੇ ਨਾ, ਇਹ ਮੇਰੇ ਤੇ ਸਵਾਲ ਆ ਚੁੱਕਿਆ, ਮੈਨੂੰ ਨਿਰਣਾ ਕਰਾਂਗਾ ਸਾਰੇ ਨੂੰ ਸਾਧ ਸੰਗਤ ਚ। ਇਸ ਵਾਸਤੇ ਮਰਜ਼ ਕੀਤੀ ਸੀ, ਨਿਰੇ ਸਵਾਲ ਨਹੀਂ ਕਰਨਾ, ਉਹਨੂੰ ਸੱਸ ਨੂੰ ਅਟੈਂਡ ਵੀ ਕਰਨਾ ਸਾਧ ਸੰਗਤ ਚ। ਪਤਾ ਨਹੀਂ ਕਦੋਂ ਕਿਵੇਂ ਵਕਤਾਂ ਦੇ ਮਨ ਬਣ ਜਾਂਦਾ ਸਾਧ ਸੰਗਤ ਚ। ਐਡਾ ਕਸ਼ਹਿਰਾ ਜਿਹਦਾ ਕੀ ਭਾਵ ਹੈ ਸਾਧ ਸੰਗਤ ਜੀ? ਨਿਰੇ ਕਸ਼ਹਿਰੇ ਪਾਉਣ ਨਾਲ ਗੱਲ ਮੁੱਕ ਜਾਏਗੀ, ਜਿਹਨੂੰ ਅਸੀਂ ਮਾਨਤਾ ਦਿੰਦੇ ਹਾਂ ਪਏ ਸਾਧ ਸੰਗਤ ਚ। ਮੇਰਾ ਧਿਆਨ ਦਿਓ ਜੇ ਗੱਲ ਦਾ, ਇਹ ਕਿਤਾਬੀ ਗੱਲਾਂ ਨੀ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਪਿਆ ਸਾਧ ਸੰਗਤ ਚ। ਇੱਕ ਮੁਲਜ਼ਮ ਉਹ ਹੈ ਜਿਹੜਾ ਕੋਈ ਗੁਨਾਹ ਕਰਦਾ ਤੇ ਸਾਡੀ ਗੌਰਮੈਂਟ ਉਹਨੂੰ ਹੱਥ ਕੜੀ ਮਾਰ ਦਿੰਦੀ ਹੈ ਸਾਧ ਸੰਗਤ ਚ, ਉਹਨੂੰ ਕੰਟਰੋਲ ਕਰਨ ਦੇ ਵਾਸਤੇ। ਇੱਕ ਐਸੇ ਗੁਰੂ ਪਿਆਰੇ ਨੇ, ਐਸੇ ਸੂਰਮੇ ਨੇ, ਉਹ ਹੱਥ ਕੜੀ ਮਾਰਿਆ ਵੀ ਗੁਰੂ ਦੇ ਪਿਆਰੇ ਉਹ ਕੰਟਰੋਲ ਨਹੀਂ ਰਹਿੰਦੇ। ਉਹਨਾਂ ਨੂੰ ਫਿਰ ਗੌਰਮੈਂਟ ਕੀ ਕਰਦੀ ਹੈ? ਉਹਨਾਂ ਨੂੰ ਗੌਰਮੈਂਟ ਪੈਰਾਂ ਨੂੰ ਬੇੜੀ ਮਾਰ ਦਿੰਦੀ ਹੈ ਸਾਧ ਸੰਗਤ ਚ। ਹੱਥਾਂ ਨੂੰ ਹੱਥ ਕੜੀ ਮਾਰ ਦਿੱਤੀ, ਪੈਰਾਂ ਨੂੰ ਬੇੜੀ ਮਾਰ ਦਿੱਤੀ, ਤੇ ਹੁਣ ਕਿੱਧਰ ਜਾਵੇਗਾ ਭਲਾ ਬਈ? ਕਰ ਲੈਣਾ ਸਕੰਜੇ ਚ ਲੈ ਲਿਆ ਸਾਧ ਸੰਗਤ ਚ। ਇਸੇ ਤਰ੍ਹਾਂ ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਕਲਯੁੱਗ ਦਾ ਸਮਾਂ ਬੜਾ ਭਿਆਨਕ ਆਉਂਦਾ ਪਿਆ ਸਾਧ ਸੰਗਤ ਚ, ਬੜਾ ਘੋਰ ਸਮਾਂ ਹੈ। ਪਹਿਲਾਂ ਤੇ ਆਪਣੇ ਸਿੱਖ ਨੂੰ ਆਹ ਹੱਥ ਕੜੀ ਕੜਾ ਜਿਹਾ ਦਿੱਤਾ ਨੇ, ਹੱਥ ਕੜੀ ਮਾਰੀ ਹੈ ਸਾਧ ਸੰਗਤ ਦੀ ਵਿਆਖਿਆ ਮੈਂ ਫਿਰ ਕਰਾਂ, ਹੁਣ ਮੈਂ ਕਿਸ਼ਾਰੇ ਦੀ ਵਿਆਖਿਆ ਕਰਨੀ ਗੁਰੂ ਦੇ ਪਿਆਰੇ। ਇਹ ਹੱਥ ਕੜੀ ਮਾਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਭਈ ਇੰਨਾ ਘੋਰ ਸਮਾਂ ਆ ਗਿਆ, ਇਹਨੂੰ ਆਪਣਾ ਜਾਤ ਸਾਤ ਕਰਮ ਧਰਮ ਨੂੰ ਪ੍ਰਪੱਕ ਰੱਖਣ ਦੇ ਵਾਸਤੇ, ਆਪਣੇ ਇਮਾਨ ਤੇ ਆਪਣੇ ਧਰਮ ਨੂੰ ਪੱਕ ਰੱਖਣ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਇਸ਼ਾਰਾ ਦੇ ਕੇ ਪੈਰਾਂ ਨੂੰ ਬੇੜੀ ਮਾਰ ਦਿੱਤੀ ਸਾਧ ਸੰਗਤ ਚ, ਤੇ ਪੈਰਾਂ ਨੂੰ ਬੇੜੀ ਮਾਰੀ ਜੀ ਗੁਰੂ ਦੇ ਪਿਆਰੇ। ਜਦੋਂ ਮੇਰਾ ਸਿੱਖ ਆਪਣੇ ਜਾਤੇ ਸਤ ਨੂੰ ਤੋੜਨ ਲੱਗੇ, ਆਪਣੇ ਵਿਸ਼ੇ ਵਿਕਾਰ ਨੂੰ ਕਿਸੇ ਨੂੰ ਅਖਤਿਆਰ ਕਰੇ, ਤੇ ਪਤਾ ਲੱਗੇ ਮੇਰੇ ਗੁਰੂ ਨੇ ਮੈਨੂੰ ਪੈਰਾਂ ਨੂੰ ਬੇੜੀ ਮਾਰੀ, ਮੈਂ ਉਸ ਕੁਕਰਮ ਤੋਂ ਬਚ ਜਾ ਸਾਧ ਸੰਗਤ ਚ। ਕਿਸ਼ਰ ਦੇ ਮਤਲਬ ਜੇ, ਤੇ ਜੇ ਇਹਦਾ ਇਹ ਆਪਾਂ ਮਰਿਆਦਾ ਧਾਰਨ ਨਹੀਂ ਕਰਦੇ ਤੇ ਸੱਜਣੋ ਲੱਖ ਤੁਸੀਂ ਕਿਸ਼ਾਰੇ ਪਾਈ ਜਾਓ ਸਾਧ ਸੰਗਤ ਚ, ਕਿਸ਼ਾਰੇ ਕੀ ਕਰ ਦੇਣਗੇ ਗੁਰੂ ਦੇ ਪਿਆਰੇ? ਹੋ ਕੀ ਕਰ ਦੇਣਗੇ ਸਾਧ ਸੰਗਤ ਚ? ਆਹ ਮਦਾਰੀ ਬਾਂਦਰਾਂ ਨੂੰ ਬੜੇ ਬੜੇ ਪਾਈ ਫਿਰਦੇ, ਨਚਾਉਂਦੇ ਫਿਰਦੇ, ਦਰ ਦਿੰਦੇ। ਜੇ ਇੱਕ ਸ਼ਹਿਰ ਨੂੰ ਮੁਕਤੀ ਮਿਲੇ ਤੇ ਬਾਂਦਰ ਫਿਰ ਕਿਉਂ ਕਰਦੇ ਨੇ, ਕਿਵੇਂ ਕਰਨਗੇ ਸਾਧ ਸੰਗਤ ਚ? ਇਸ ਵਾਸਤੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਭਾਈ ਜੋਗਾ ਸਿੰਘ ਕਹਿੰਦਾ ਉਹ ਕੱਛ ਇਹ ਮਿਹਣਾ ਮਾਰਦੀ ਆ, ਵੀ ਕਾਹਦੇ ਵਾਸਤੇ ਮੈਨੂੰ ਪਾਇਆ ਤੂੰ ਸਾਧ ਸੰਗਤ ਚ, ਤੇ ਤੂੰ ਤੁਰ ਕਿੱਧਰ ਪਿਆ?
ਕੀ ਆਖੇ ਤੈਨੂੰ ਸਿਰ ਦਾ ਕੰਗਾ, ਕਰ ਕੰਜਰਾ ਉੱਠ ਟੁਰਿਆ ਨੰਗਾ।
ਉਹ ਜੋਗਾ ਸਿਆ ਉਹ ਕੰਗਾ ਇਸ ਵਾਸਤੇ ਰੱਖਿਆ ਈ, ਇੱਦਾਂ ਦਸਮੇਸ਼ ਪਾਤਸ਼ਾਹ ਨੇ ਦਿੱਤਾ ਹੈ ਸਤਿਗੁਰੂ ਰਾਮ ਸਿੰਘ, ਇਸ ਵਾਸਤੇ ਰੱਖਿਆ ਸਾਧ ਸੰਗਤ ਚ, ਤੂੰ ਜਾਣਾ ਕਿੱਧਰ ਹੈ ਪਿਆ?
ਕੀ ਆਖੇ ਤੈਨੂੰ ਕਿਰਪਾਣ, ਸੰਗ ਚਲੇਗਾ ਧਰਮ ਇਮਾਨ।
ਉਹ ਜੋਗਾ ਸਿਆ ਆ ਕਿਰਪਾਣ ਕਾਹਦੇ ਵਾਸਤੇ ਪਾਈ ਆ? ਇਹ ਕੀ ਆਂਦੀ ਏ ਭਾਈ? ਇਹ ਆਂਦੀ ਉਹ ਦੁਨੀਆਂ ਦੇ ਲੋਕੋ, ਗੁਰੂ ਦੇ ਸਿੱਖੋ, ਜੋ ਤੁਸੀਂ ਆ ਕਰਮ ਧਰਮ ਚੰਗਾ ਮੰਦਾ ਬੁਰਾ ਭਲਾ ਕਰਮ ਕਰ ਦੋ, ਤੁਹਾਡੇ ਨਾਲ ਜਾਣਾ ਸਾਧ ਸੰਗਤ ਚ, ਤੁਹਾਡੇ ਨਾਲ ਜਾਣਾ ਗੁਰੂ ਦੇ ਪਿਆਰਿਓ, ਇਹਦਾ ਡੰਡ ਮਿਲਣਾ ਜਾ ਕੇ ਸਾਧ ਸੰਗਤ ਚ। ਚੰਗੇ ਦਾ ਫਲ ਚੰਗਾ ਤੇ ਬੁਰੇ ਦਾ ਫਲ ਬੁਲਾ, ਤੇ ਗੱਲ ਕੀ ਮੁੱਕਦੀ ਏ ਪਈ? ਕਹਿੰਦਾ ਜੋਗਾ ਸਿਆ ਓਏ ਤੇਰਾ ਮਨ ਕਿੱਥੇ ਚਲਾ ਗਿਆ? ਓਏ ਤੂੰ ਗੁਰੂ ਨੂੰ ਕੀ ਸਮਝਿਆ?
ਗੁਰੂ ਵੇਖਦਾ ਸਭਨੀ ਥਾਈ, ਸਰਬ ਕਟਾ ਵਿੱਚ ਸੱਚਾ ਸਾਈ।
ਉਹ ਜੋਗਾ ਸਿਆ ਓਏ ਇੱਥੇ ਗੁਰੂ ਨੀ ਸਮਝਿਆ ਤੂੰ? ਇੱਥੇ ਗੁਰੂ ਨੀ ਵੇਖਦਾ ਪਿਆ? ਉਹ ਜਿਹੜਾ ਮੇਰਾ ਅਕਾਲ ਪੁਰਖ ਹੈ, ਸਤਿਗੁਰੂ ਹੈ, ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਾਈ ਅਨੋਖ ਸਿੰਘ ਨੂੰ ਮੁਖਾਤਬ ਕਰਦੇ ਨੇ, ਤੇ ਭਾਈ ਜੋਗਾ ਸਿੰਘ ਆਪਣੇ ਮਨ ਨੂੰ ਕਹਿੰਦਾ ਆਪੇ ਇੱਥੇ ਗੁਰੂ ਨੇ ਸਰਵ ਵਿਆਪਕ ਅੰਤਰਜਾਮੀ, ਕਹਿੰਦਾ ਫਿਰ ਗੁਰੂ ਨੇ ਤੇਰੀ ਰੱਖਿਆ ਕੀਤੀ ਸਾਧ ਸੰਗਤ ਚ। ਤੇਰੀ ਗੁਰੂ ਨੇ ਸਹਾਇਤਾ ਕੀਤੀ ਹੈ, ਚੱਲ ਪਿਆ ਸਾਧ ਸੰਗਤ ਜੀ। ਮੰਜ਼ਿਲ ਨੂੰ ਤੈਅ ਕਰਦਾ ਕਰਦਾ ਅਨੰਦਪੁਰ ਸਾਹਿਬ ਪਹੁੰਚ ਗਿਆ। ਦਸਮੇਸ਼ ਪਾਤਸ਼ਾਹ ਉਡੀਕ ਪਏ ਕਰਦੇ ਨੇ ਪਏ, ਜਾ ਚਰਨ ਤੇ ਨਮਸਕਾਰ ਕੀਤੀ ਸਾਧ ਸੰਗਤ ਚ। ਜਦੋਂ ਨਮਸਕਾਰ ਕੀਤੀ ਨਾ ਤੇ ਸੱਚੇ ਪਾਤਸ਼ਾਹ ਦੂਜੇ ਪਾਸੇ ਚਿਹਰਾ ਕਰ ਲਿਆ, ਉੱਥੋਂ ਉੱਠ ਕੇ ਨਾ ਤੇ ਉਸ ਪਾਸੇ ਲੱਗਾ ਨਮਸਕਾਰ ਕਰ, ਸੱਚੇ ਪਾਤਸ਼ਾਹ ਦੂਜਾ ਆਪਣੇ ਚਿਹਰਾ ਆਪਣਾ ਹੋਰ ਪਾਸੇ ਕਰ ਲਿਆ, ਉੱਥੋਂ ਉੱਠਿਆ ਫਿਰ ਲੱਗਾ ਕਰਨ। ਜਦੋਂ ਚੌਥੀ ਫੇਰਾ ਚਿਹਰਾ ਕਰ ਲਾ ਸੱਚੇ ਪਾਤਸ਼ਾਹ ਨੇ, ਕਹਿੰਦੇ ਸੱਚੇ ਪਾਤਸ਼ਾਹ ਗੁਨਾਹ ਕੀ ਹੋਇਆ, ਗੁਨਾਹ ਕੀ ਹੋਇਆ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਉਹ ਜੋਗਿਆ, ਉਹ ਸਿੱਖਾਂ ਨੇ ਜਦੋਂ ਤੋਂ ਲੈ ਕੇ ਸੰਸਾਰ ਬਣਿਆ, ਇਹ ਦੁਨੀਆਂ ਬਣੀ ਹੈ, ਗੁਰੂ ਤੇ ਸਿੱਖ ਦਾ ਸੰਬੰਧ ਬਣਿਆ, ਸਿੱਖਾਂ ਨੇ ਕੰਮ ਤੇ ਬੜੇ ਬੜੇ ਲਏ ਨੇ ਮੇਰੇ ਕੋਲੋਂ ਤੇ ਬੜੇ ਬੜੇ ਕੀਤੇ ਨੇ, ਕਰਵਾਏ ਨੇ, ਪਰ ਤੂੰ ਨਵਾਂ ਕੀਤਾ, ਕੋਈ ਵੇਸ਼ਵਾ ਦਰਤ ਮੈਨੂੰ ਜਾ ਕੇ ਖਿਲਾਰ ਦਿੱਤੇ, ਜਾ ਕੇ ਮੈਨੂੰ ਸਾਧ ਸੰਗਤ ਚ ਮੈਨੂੰ ਵੇਸ਼ਵਾ ਦਰਤ ਜਾ ਕੇ ਖਿਲਾਰ ਦਿੱਤੇ, ਮੈਨੂੰ ਇਸ ਬਾਣੀ ਦੀ ਲਾਜ ਕਰਨ ਵਾਸਤੇ ਮੈਂ ਵੇਸ਼ਵਾ ਦਰਤ ਜਾ ਕੇ ਖਲੋ ਗਿਆ ਸਾਧ ਸੰਗਤ ਚ, ਤੇ ਬਾਣੀ ਨੂੰ ਲਾਜ ਨਾ ਲੱਗੇ ਗੁਰੂ ਦੇ ਪਿਆਰੇ। ਤੁਸੀਂ ਉਹਦਾ ਬਾਣਾ ਮਤਲਬ ਵੀ ਕੋਈ ਨੀ ਸਾਧ ਸੰਗਤ ਚ, ਪਹਿਰਾਵੇ ਦਾ ਮਤਲਬ ਵੀ ਕੋਈ ਨੀ ਗਾ। ਇਸ ਵਾਸਤੇ ਨੌਜਵਾਨਾਂ ਦੇ ਚਰਨਾਂ ਚ ਬੇਨਤੀ ਹੈ, ਤਗੜੇ ਹੋ ਕੇ ਰਿਹਾ ਕਰੋ ਸਾਧ ਸੰਗਤ ਚ। ਇਹ ਬਾਣਾ ਪਹਿਰਾਵਾ ਤੁਹਾਡਾ ਉਹ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ ਹੈ, 100 ਸਾਲ ਅੰਗਰੇਜ਼ ਦੇ ਪੈਰ ਨਾ ਹਿੱਲੇ ਹਿੰਦੁਸਤਾਨ ਚ ਸਾਧ ਸੰਗਤ ਚ, ਤੁਹਾਡੇ ਬਾਣੇ ਨੇ ਹਿਲਾ ਦਿੱਤੇ ਗੁਰੂ ਦੇ ਪਿਆਰੇ। ਨਿਰਜ ਕਰਨਾ ਪਿਆ, ਇਸ ਵਾਸਤੇ ਮੈਂ ਪ੍ਰਮਾਣ ਦਿੱਤਾ ਜਿਹੜਾ ਕਿ ਦੋਏ ਗੱਲਾਂ ਮੈਂ ਸਿੱਧ ਕੀਤੀਆਂ ਨੇ, ਇੱਕ ਤੇ ਬਾਣਾ ਪਹਿਰਾਵਾ ਆਪਣਾ ਜ਼ਰੂਰ ਰੱਖਣਾ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਨਾਲੇ ਤੇ ਸਾਡੇ ਦਾਸ ਖਵਾਉਂਦੇ ਹੋ, ਨਾਲੇ ਚੋਰ ਨਾਲੇ ਲੁਕ ਲੁਕ ਕੇ ਇਹ ਚੋਰੀਆਂ ਦੁਰਮਤ ਦੇ ਕੰਮ ਕਰਦੇ ਹੋ, ਕਿਉਂ ਕਰਦੇ ਹੋ? ਇਹ ਤੁਹਾਡੇ ਵਾਸਤੇ ਤੇ ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ ਤੁਹਾਡੇ ਵਾਸਤੇ ਵੀ ਸਾਧ ਸੰਗਤ ਚ, ਝੂਠ ਬੋਲਣਾ ਤੁਹਾਡੇ ਵਾਸਤੇ ਨੀ ਗੁਰੂ ਦੇ ਪਿਆਰੇ। ਸਤ ਬਚਨ ਚ ਸੱਜਣੋ, ਨਾਮ ਇਹਦਾ ਕੰਮ ਵੱਖਰਾ ਸਾਧ ਸੰਗਤ ਚ, ਦਾਨ ਇਹਦਾ ਕੰਮ ਵੱਖਰਾ ਜੇ, ਇਸ਼ਨਾਨ ਇਹਦਾ ਕੰਮ ਵੱਖਰਾ ਜੇ ਸਾਧ ਸੰਗਤ ਚ। ਇਹਨਾਂ ਸਮਝੋ ਇੱਕੋ ਗੱਲ ਹੀ ਹੈ, ਜਿਹੜਾ ਨਾਮ ਨੇ ਕੰਮ ਕਰਨਾ ਉਹ ਦਾਨ ਨੇ ਨਹੀਂ ਕਰਨਾ, ਜਿਹੜਾ ਦਾਨ ਨੇ ਕਰਨਾ ਉਹ ਇਸ਼ਨਾਨ ਨੇ ਨਹੀਂ ਕਰਨਾ, ਜਿਹੜਾ ਇਸ਼ਨਾਨ ਨੇ ਕਰਨਾ ਉਹ ਨਾਮ ਨੇ ਨਹੀਂ ਕਰਨਾ ਸਾਧ ਸੰਗਤ ਚ। ਬਹੁਤ ਗੱਲਾਂ ਤੋਂ ਸੁਣਨ ਵਾਲੀਆਂ ਤੁਹਾਡੇ ਸਾਥ। ਸੱਜਣੋ, ਇਹ ਜਿਹੜੀ ਦੇਹ ਹੈ ਇਹ ਵਿਸ਼ਟਾ ਦੇ ਨਾਲ ਲਿਬੜ ਗਈ ਹੈ, ਇਹ ਮਿੱਟੀ ਨਾਲ ਖਰਾਬ ਹੋ ਗਈ ਹੈ, ਤੇ ਤੁਸੀਂ ਨਾਮ ਜਪੀ ਜੋ ਸ਼ੁੱਧ ਹੋ ਜਾਏਗੀ ਇਹਦੇ ਸਾਧ ਸੰਗਤ ਚ। ਇੱਥੇ ਇਸ਼ਨਾਨ ਜ਼ਰੂਰੀ ਹੈ ਗੁਰੂ ਦੇ ਪਿਆਰੇ, ਜੇ ਇਸ਼ਨਾਨ ਕਰੇ ਦੇਹ ਪਵਿੱਤਰ ਹੋਏਗੀ ਸਾਧ ਸੰਗਤ ਚ। ਇਸ ਵਾਸਤੇ ਜਿਹੜਾ ਦਾਨ ਹੈ, ਆਹ ਜਿਹੜੀ ਤੁਹਾਨੂੰ ਸੁੰਦਰਤਾ ਮਿਲੀ ਹੈ, ਹੁਸਨ ਮਿਲਿਆ, ਜਵਾਨੀ ਮਿਲੀ ਹੈ, ਇਹ ਗੁਰੂ ਦੇ ਪਿਆਰਿਓ ਇਹ ਦਾਨ ਕਰਕੇ ਮਿਲੀਆਂ ਨੇ ਸਾਧ ਸੰਗਤ ਚ। ਆ ਮਾਣ ਤੇ ਸਤਿਕਾਰ ਮਿਲੇ ਦਾਨ ਕਰਕੇ ਮਿਲੀ ਹੈ, ਇਹ ਜਿਹੜੀ ਉਸ ਅਕਾਲ ਪੁਰਖ ਨੇ ਮੁਕਤੀ ਦਿੱਤੀ ਹੈ ਇਹ ਨਾਮ ਕਰਕੇ ਮਿਲਣੀ ਹੈ ਸਾਧ ਸੰਗਤ ਜੀ। ਇਸ ਨਾਮ ਕਰਕੇ ਆਪਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਣੀ ਹੈ। ਇਹ ਜੇ ਤੁਸੀਂ ਸੇਵਾ ਕਰਦੇ ਹੋ, ਦਾਨ ਕਰਦੇ ਹੋ, ਇਹ ਪਾਠ ਪੂਜਾ ਕਰਦੇ ਤਾਂ ਮੁਕਤੀ ਨਹੀਂ ਮਿਲਣੀ ਸਾਧ ਸੰਗਤ ਜੀ, ਇਹਦੇ ਨਾਲ ਮੁਕਤੀ ਨਹੀਂ ਜੇ ਮਿਲਣੀ ਕਿਤੇ ਵੀ, ਇਹਦਾ ਮੈਂ ਵਿਆਖਿਆ ਫਿਰ ਕਰਾਂਗਾ, ਹੁਣ ਸਮਾਂ ਆ ਗਿਆ ਸਾਧ ਸੰਗਤ ਜੀ। ਇਸ ਵਾਸਤੇ ਇਹ ਕਾਹਦੇ ਵਾਸਤੇ ਨੇ, ਇਹਦੇ ਵੱਖੋ ਵੱਖ ਕੰਮ ਨੇ ਸਾਰਿਆਂ ਦੇ, ਨਾਮ ਦਾ ਹੋਰ ਕੰਮ ਹੈ, ਦਾਨ ਦਾ ਹੋਰ ਕੰਮ ਹੈ, ਇਸ਼ਨਾਨ ਦਾ ਹੋਰ ਕੰਮ ਹੈ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਅਨੋਖ ਸਿੰਘ ਤੁਹਾਨੂੰ ਸਤਿਗੁਰੂ ਨੇ ਕਿਰਪਾ ਕੀਤੀ ਹੈ ਨਾਮ ਜਪਣ ਦੇ ਵਾਸਤੇ, ਦਾਨ ਕਰਨ ਦੇ ਵਾਸਤੇ, ਇਸ਼ਨਾਨ ਕਰਨ ਦੇ ਵਾਸਤੇ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਪਾਵੈ ਦਰਗਾ ਮਾਨ ਤੇ ਗੁਰਮੁਖ ਲਾਗੈ ਸਹਿਜ ਧਿਆਨ, ਗੁਰਬਾਣੀ ਦੇ ਮਹਾਂਵਾਕਾਂ ਦੇ ਅਨੁਸਾਰ ਇਸ ਵਾਸਤੇ ਤੁਸੀਂ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਇਸ਼ਨਾਨ ਕਰਿਆ ਕਰੋ, ਦਾਨ ਕਰਿਆ ਕਰੋ, ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਲੋਕ ਤੇ ਪ੍ਰਲੋਕ ਦੇ ਜੀਵਨ ਨੂੰ ਸਫਲ ਕਰਨ ਦੇ ਵਾਸਤੇ ਭਾਈ ਅਨੋਖ ਸਿੰਘ ਨੂੰ, ਭਾਈ ਅਨੋਖ ਸਿੰਘ ਦੀ ਪ੍ਰਥਾਏ ਅਥਵਾ ਭਾਈ ਅਨੋਖ ਸਿੰਘ ਨੂੰ ਉਪਦੇਸ਼ ਕਰਦੇ ਨੇ ਪਏ, ਉਹ ਆਪ ਅੱਗੇ ਸ਼ਰਨ ਕਰੋਗੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਆਈ ਸਾਸ ਨੂੰ ਜੀਆਂ ਆਖਦਾ, ਸਭ ਮਾਈ ਭਾਈ ਇਸ ਪਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। ਹੇ ਅਚੁੱਤ ਹੇ ਪਰ ਬ੍ਰਹਮ ਅਬਨਾਸੀ ਅਗਨਾ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੀ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਬਬੀ, ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾ, ਹੇ ਸੰਤਾਂ ਕੈ ਸਦਾ ਸੰਗ ਨੇ ਧਾਰਾਇਆ ਦਾ, ਹੇ ਠਾਕ
ठाकुर हूँ
दास रो मैं निर्गुण गुण नहीं को
नानक दीजै नाम दान राखो यो याही कुल ते प्रगट ताही कुल को नुण द्वादश गुरिंद को मेरी है प्रणाम।
एक ओंकार श्री वाहेगुरु जी की फतेह। श्री भगवती सहाय पातशाही 12वीं प्रथम भगवती सिमर कै गुरु नानक लई ध्याए फिर अंगद ते गुरु अमरदास रामदास होई सहाय अर्जन हर गोबिंद नो सिमरो श्री हर राय श्री हर कृष्ण जी ध्याई जिस जिठे साहब दुख जाए। श्री तेग बहादुर जी सिमरिया कर नाउ दवै जी ताए दसम पातशाह साहेब श्री गुरु गोबिंद सिंह जी सब थुणी सहाय सतगुरु बालक सिंह धरों का मार्ग दिया बताए श्री सतगुरु राम सिंह सिमरिया जिन्हां जम तों लिया छडाए ज्योत का जामा श्री सागुरी सिंह सिमरिया जिन टुटी सिखी लई मिलाए श्री सागुरु प्रताप सिंह सिमरिया कल युग विच सुच सोध नाम बाणी दा प्रवाता चलाए हाजरा हजूर मेहरबान बेअंत पातशाह श्री सागुरु जगजीत सिंह जी सब थुण्यो सहाय। चार साहबजादे पंज प्यारे चाली मुक्ते समूह शहीद बोल कबोल सहारिया सिखी सिदक निहारिया वेख के डिठ कीता ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਗੁਰੂ ਚਰਨਾਂ ਤੇ ਭਰੋਸਾ ਰੱਖਿਆ ਸਮੂਹ ਸੰਤਾਂ ਮਹਾਤਮਾ ਦੀ ਕਮਾਈ ਦਾ ਧਿਆਨ ਧਰਕੇ ਆਪਦਾ ਨਾਮ ਚੇਤਾ ਆਵੇ ਸੱਚੇ ਪਾਤਸ਼ਾਹ ਜੀ ਸਦਾ ਭੁੱਲਣ ਹਾਰ ਆਏ ਆਪ ਸਦਾ ਬਖਸ਼ਿੰਦ ਗੁਰੂ ਹੋ ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ ਸਤਿਗੁਰੂ ਜੀ ਦੇ ਕਰਕੇ ਦੀਦਾਰ ਦਿਓ ਗਊ ਤੇ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਧਰਤੀ ਤੇ ਧਰਮ ਰਤਾਓ ਕੋਲ ਸ੍ਰਿਸ਼ਟੀ ਤੇਰਾ ਨਾਮ ਜਪੇ ਕੋਈ ਦੁਖੀਆ ਨਾ ਹੋਵੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਡੀ ਪ੍ਰਾਰਥਨਾ ਆਪ ਦੇ ਚਰਨਾਂ ਵਿੱਚ ਕਿ ਸਾਡਾ ਕਰਮ ਧਰਮ ਬਣਿਆ ਰਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਦੇ ਨਾਲ ਆਪ ਦੀ ਬਖਸ਼ਿਸ਼ਾਂ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਦੇ ਦਰਸ਼ਨਾਂ ਦਿਨ ਵਿੱਚ ਆਪ ਦੀਆਂ ਪਿਆਰੀਆਂ ਸੇ ਸੰਗਤਾਂ ਨੇ ਆਪਦਾ ਪਵਿੱਤਰ ਨਾਮ ਸਿਮਰਨ ਕੀਤਾ ਇਤਿਹਾਸ ਦੇ ਵਿਚਾਰ ਜੀ ਆਪਣਾ ਹਰਜਸ ਹੋਇਆ ਸੱਚੇ ਪਾਤਸ਼ਾਹ ਘੜੀਆਂ ਸਮਾਂ ਸਵਾਸ ਆਪਣੀ ਦਰਗਾਹ ਚ ਲੇਖੇ ਲਾਉਣਾ ਪੜੇ ਸੁਣੇ ਦਾ ਭਾਵ ਸਾਡੇ ਹਿਰਦੇ ਤੇ ਵਸਾਉਣਾ ਸਮੂਹ ਦੇ ਕਾਰਜ ਰਾਸ ਕਰਨੇ ਪੜਦੇ ਟਕਣੇ ਗੁਰਸਿੱਖੀ ਦਾ ਅਣ ਬਖਸ਼ਣਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਆਪਣੀ ਸਾਧ ਸੰਗਤ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਸੇਵ ਕੋਲੋਂ ਪ੍ਰਸਾਦ ਹਾਜ਼ਰ ਹੈ ਆਪਣੇ ਦਰ ਤੇ ਪ੍ਰਵਾਨ ਹੋਇਆ ਆਪ ਜੀ ਨੂੰ ਭੋਗ ਲੱਗੇ ਸੀਤ ਪ੍ਰਸਾਦ ਤੇਰੇ ਸਾਧ ਸੰਗਤ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਦੀ ਆਪਣੀ ਸਾਧ ਸੰਗਤ ਕੀਤੀ ਸੇਵਾ ਦਰਗਾਹ ਚ ਲੇਖੇ ਲਾਉਣੀ ਗੁਰਬਾਣੀ ਪੜਦਿਆਂ ਮਰਿਆਦਾ ਤੇ ਚੱਲਦਿਆਂ ਹਰਦਸ ਕਰਦਿਆਂ ਕੋਈ ਕਿਸੇ ਪ੍ਰਕਾਰ ਦੀ ਤਰੁੱਟੀ ਜਾਈ ਤੇ ਬਖਸ਼ਿਸ਼ ਕਰਨੀ ਅਗਲਾ ਸਮਾਂ ਸੁੱਖ ਦਾ ਵਿਦ ਕਰਨਾ ਨਾ ਵਿਸੇ ਨਾ ਵਿਸਾਰੀ ਸ੍ਰੀ ਸਤਿਗੁਰੂ ਰਾਮ ਸਿੰਘ ਚੜ੍ਹਦੀ ਹੋਵੇ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।